ਇਹ ਸਮਾਂ ਜੋ ਗੁਰੂ ਸੰਗਤ ਵਿਚ ਬੀਤ ਰਿਹਾ ਇਹ ਤੁਹਾਡਾ ਉਹ ਸਮਾਂ ਜੋ ਤੁਹਾਡਾ ਆਪਣਾ ਹੈ। ਬਾਕੀ ਸਮਾਂ ਵੀ ਜ਼ਿੰਦਗੀ ਦਾ ਬੀਤਦਾ, ਬਹੁਤ ਸਾਰੇ ਧੰਦੇ ਕਰਦਿਆਂ ਕਾਰ ਵਿਹਾਰ ਕਰਦਿਆਂ, ਉਹ ਸਮਾਜ ਵਾਸਤੇ ਹੋ ਸਕਦਾ, ਜੀਆਂ ਵਾਸਤੇ ਹੋ ਸਕਦਾ, ਪਰਿਵਾਰ ਵਾਸਤੇ ਹੋ ਸਕਦਾ, ਪਰ ਜਿਹੜਾ ਸਮਾਂ ਗੁਰੂ ਕੀ ਸੰਗਤ ਵਿਚ ਬੀਤਦਾ ਕਥਾ ਕੀਰਤਨ ਸੁਣਦਿਆਂ, ਇਹ ਸਾਡਾ ਆਪਣਾ ਹੈ। ਸਾਡੇ ਸਵੈ ਸਵਰੂਪ ਦਾ ਚਿੰਤਨ ਕਰਨ ਵਾਸਤੇ ਸਮਾਂ ਸਹਿਯੋਗੀ ਹੈ। ਘੱਟੋ ਘੱਟ ਇਤਨਾ ਸਮਾਂ ਤਾਂ ਗੁਰੂ ਹਜ਼ੂਰੀ ਚ ਸਾਨੂੰ ਬਸਰ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਸਵੈ ਸਵਰੂਪ ਦਾ ਚਿੰਤਨ ਕਰ ਸਕੀਏ। ਜਦੋਂ ਸੰਸਾਰ ਦੇ ਸਾਰੇ ਜੰਜਾਲਾਂ ਤੋਂ, ਸੰਸਾਰ ਦੇ ਸਾਰੇ ਧੰਦਿਆਂ ਤੋਂ, ਫੁਰਦਿਆਂ ਕਫੁਰਦਿਆਂ ਤੋਂ ਨਿਜਾਤ ਪ੍ਰਾਪਤ ਕਰਕੇ ਇੱਕ ਘੰਟਾ ਪੂਰਨ ਤੌਰ ਤੇ ਸੁਤੰਤਰ ਹੋ ਕੇ ਗੁਰੂ ਚਰਨਾਂ ਵਿਚ ਆਪਣੀ ਹਾਜ਼ਰੀ ਲਵਾ ਸਕੀਏ। ਇਉਂ ਮਹਿਸੂਸ ਕਰਨਾ ਹੈ ਕਿ ਜਿਹੜਾ ਇਹ ਸਮਾਂ ਗੁਰੂ ਹਜ਼ੂਰੀ ਵਿਚ ਗੁਰੂ ਹਦੂਦ ਵਿਚ ਬੀਤ ਰਿਹਾ ਇਹ ਉਹ ਸੁਤੰਤਰਤਾ ਦਾ ਸਮਾਂ ਹੈ, ਜਦੋਂ ਅਸੀਂ ਆਜ਼ਾਦ ਹੋ ਕੇ ਅਗੰਮੀ ਮੰਡਲ ਦੇ ਵਿਚ ਤਾਰੀਆਂ ਲਾ ਸਕਦੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ। ਭਗਤ ਕਾਨਾ ਜੀ, ਭਗਤ ਪੀਲੂ ਜੀ, ਭਗਤ ਸ਼ਾਹ ਹੁਸੈਨ ਜੀ ਔਰ ਭਗਤ ਛੱਜੂ ਜੀ, ਇਹ ਚਾਰ ਭਗਤ ਲਾਹੌਰ ਸ਼ਹਿਰ ਤੋਂ ਚੱਲ ਕੇ ਆਏ ਨੇ ਗੁਰੂ ਅਰਜਨ ਸਾਹਿਬ ਕੋਲ। ਕਹਿੰਦੇ ਜੀ, ਤੁਸੀਂ ਭਗਤਾਂ ਦੀ ਬਾਣੀ ਲਿਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਵਿਚ, ਸਾਨੂੰ ਕਿਵੇਂ ਛੱਡਤਾ, ਸਾਡੀ ਬਾਣੀ ਵੀ ਲਿਖੋ। ਪਾਤਸ਼ਾਹ ਕਹਿਣ ਲੱਗੇ, ਰੰਜ ਕਿਉਂ ਕਰਦੇ ਹੋ, ਉਚਾਰਨ ਕਰੋ, ਜੇ ਤੁਹਾਡੀ ਬਾਣੀ ਗੁਰਬਾਣੀ ਦੇ ਅਨੁਕੂਲ ਹੋਈ ਤੇ ਲਿਖਾਂਗੇ। ਤਾਂ ਉਸ ਵੇਲੇ ਭਗਤ ਕਾਨਾ ਜੀ, ਜਿਨ੍ਹਾਂ ਦੇ ਅੰਦਰ ਹੰਕਾਰ ਦੀ ਪ੍ਰਵਿਰਤੀ ਸੀ, ਬਿਰਤੀ ਸੀ, ਕਿਉਂਕਿ ਕੱਲੀ ਤਪੱਸਿਆ ਹੋਵੇ ਉਹ ਹੰਕਾਰ ਪੈਦਾ ਕਰ ਦਿੰਦੀ ਹੈ, ਤੋ ਤਪ ਤਾਂ ਕਰਦੇ ਸਨ ਪਰ ਹੰਕਾਰ ਸੀ ਹਿਰਦੇ ਚ। ਤੋ ਉਸ ਵਕਤ ਭਗਤ ਕਾਨਾ ਜੀ ਨੇ ਇੱਕ ਸ਼ਬਦ ਉਚਾਰਿਆ, ਉਹੀ ਰੇ ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਨ ਸਭ ਗਾਵੈ, ਖੋਜਤ ਖੋਜ ਨਾ ਕੋਈ ਰੇ, ਉਹੀ ਰੇ ਮੈਂ ਉਹੀ ਰੇ। ਇਹ ਸ਼ਬਦ ਭਗਤ ਕਾਨਾ ਜੀ ਨੇ ਉਚਾਰਿਆ, ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਸੁਣ ਰਹੇ ਨੇ। ਸੁਣ ਕੇ ਜੋ ਜਵਾਬ ਗੁਰੂ ਪੰਚਮ ਪਾਤਸ਼ਾਹ ਜੀ ਨੇ ਦਿੱਤਾ ਹੈ ਉਹ ਅੱਜ ਦੀ ਕਥਾ ਦੇ ਵਿਚ ਪ੍ਰਾਰੰਭ ਹੋ ਰਿਹਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਆਪ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਤੱਖ ਮੂਰਤ ਨੇ, ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਪਰ, ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਓ, ਇਕਾਗਰਤਾ ਬਣਾਉਣ ਨਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਇਮ ਆਸ਼ਾ ਜਬ ਅਪਨ ਜਨਾਯੋ,
ਜਦੋਂ ਭਗਤ ਕਾਨਾ ਜੀ ਨੇ ਆਪਣਾ ਆਸ਼ਾ ਦੱਸਿਆ ਇਸ ਸ਼ਬਦ ਦੁਆਰਾ, ਉਹੀ ਰੇ ਮੈਂ ਉਹੀ ਰੇ ਸ਼ਬਦ ਉਚਾਰ ਕੇ ਆਪਣੇ ਅੰਦਰ ਦਾ ਸਿਧਾਂਤ ਪ੍ਰਗਟ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਣਾਇਆ।
ਸ੍ਰੀ ਅਰਜਨ ਸੁਨ ਦੀਨ ਹਟਾਏ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸੁਣ ਕੇ ਇਹਦੇ ਸਿਧਾਂਤ ਨੂੰ ਹਟਾ ਦਿੱਤਾ, ਮੋੜ ਦਿੱਤਾ, ਕਿਉਂਕਿ ਗੁਰਬਾਣੀ ਦੇ ਅਨੁਕੂਲ ਨਹੀਂ ਸੀ। ਤੋ ਸਤਿਗੁਰੂ ਜੀ ਨੇ ਵਰਜ ਦਿੱਤਾ, ਆਖਿਆ ਭਗਤ ਕਾਨਾ ਜੀ ਤੁਹਾਡਾ ਇਹ ਸਿਧਾਂਤ ਗੁਰਮਤ ਅਨੁਕੂਲ ਨਹੀਂ ਹੈ,
ਹਮਰੇ ਇਹੋ ਪਰਮਾਨ ਨਾ ਹੋਏ ਹੈ,
ਤੁਹਾਡਾ ਇਹ ਸਿਧਾਂਤ ਸਾਡੇ ਘਰ ਚ ਪ੍ਰਮਾਣਕ ਨਹੀਂ ਹੋਣਾ, ਗੁਰਬਾਣੀ ਦੇ ਅਨੁਸਾਰ ਤੁਹਾਡਾ ਇਹ ਸਿਧਾਂਤ ਟੁਕਦਾ ਨਹੀਂ ਹੈ, ਗੁਰੂ ਘਰ ਵਿਚ ਤੁਹਾਡਾ ਇਹ ਸਿਧਾਂਤ ਪ੍ਰਮਾਣਕ ਨਹੀਂ ਹੋਣਾ।
ਪਠੈ ਸਿੱਖ ਹੰਕਾਰ ਬਡਾਏ,
ਜਦੋਂ ਇਹ ਤੁਹਾਡਾ ਸਿਧਾਂਤ ਤੁਹਾਡਾ ਇਹ ਸ਼ਬਦ ਸਾਡੇ ਸਿੱਖ ਪੜਨਗੇ ਉਹ ਤਾਂ ਹੰਕਾਰ ਸਹਿਤ ਹੋ ਜਾਣਗੇ, ਮੈਂ ਤਾਂ ਉਹੀ ਹਾਂ, ਮੈਂ ਤਾਂ ਬ੍ਰਹਮ ਹਾਂ, ਆਪਣੇ ਆਪ ਨੂੰ ਰੱਬ ਸਮਝਣ ਕੇ ਆਖਣਗੇ ਅਸੀਂ ਆਪ ਹੀ ਪਰਮੇਸ਼ਵਰ ਹਾਂ। ਠੀਕ ਹੈ, ਗਿਆਨ ਇਹੀ ਹੋਣਾ ਚਾਹੀਦਾ ਹਿਰਦੇ ਚ ਕਿ ਅਸੀਂ ਰਾਮ ਦੀ ਅੰਸ ਹਾਂ, ਪਰ ਰਸਨਾ ਤੋਂ ਬੋਲ ਕੇ ਜਦੋਂ ਸਮਾਜ ਦੇ ਵਿਚ ਵਿਚਰਨਗੇ ਵੀ ਮੈਂ ਰੱਬ ਹਾਂ, ਮੈਨੂੰ ਕੋਈ ਪਾਪ ਪੁੰਨ ਨਹੀਂ, ਮੈਂ ਜੋ ਮਰਜ਼ੀ ਕਰਾਂ, ਰੱਬ ਨੂੰ ਕਿਹੜਾ ਕੋਈ ਪਾਪ ਪੁੰਨ ਲੱਗਦਾ, ਰੱਬ ਨਾ ਪਾਪੀ ਹੁੰਦਾ, ਰੱਬ ਨਾ ਪੁੰਨੀ ਹੁੰਦਾ, ਰੱਬ ਭਾਵੇਂ ਪਾਪ ਕਰੇ ਭਾਵੇਂ ਪੁੰਨ ਕਰੇ ਉਹਨੂੰ ਕਿਹੜਾ ਲੇਸ਼ ਹੈ, ਏਦਾਂ ਤਾਂ ਸਮਾਜ ਭ੍ਰਸ਼ਟ ਹੋ ਜਾਏਗਾ। ਤੁਹਾਡੀ ਇਹ ਜਿਹੜੀ ਬਾਣੀ ਹੈ, ਤੁਹਾਡਾ ਜਿਹੜਾ ਇਹ ਸ਼ਬਦ ਹੈ, ਅਗਰ ਇਹਨੂੰ ਕੋਈ ਸਿੱਖ ਪੜੇਗਾ ਤੇ ਉਹਦੇ ਅੰਦਰ ਹੰਕਾਰ ਪੈਦਾ ਹੋਵੇਗਾ।
ਹੈ ਤੋ ਸਹੀ ਤੋ ਨਰ ਕਲ ਕੇ,
ਹੈ ਤਾਂ ਸਹੀ ਤੁਹਾਡੇ ਬਚਨ, ਹੈ ਤਾਂ ਸਾਰੀ ਰਾਮ ਦੀ ਅੰਸ, है ता सारी ब्रह्म स्वरूप, पर कलयुग दा समा है, एक कलिकाल दा समा है। जीवां दे अंतशकरण जेडे ने हंकार सहित पहले ही मलीन ने, पहले ही जीवां दे हिरदियां च हौमै है।
बिगरह लगह बेकारन ताए,
जदों तुहाडा ये शब्द पढ़नगे सुनगे ते होर बिगड़ जाणगे, वो होर ज्यादा विकारां दे विच खचत हो जाणगे भी असी रब्बां, असी जो मर्जी करिए, असी रब्बां, रब जो मर्जी करे, रब नू रब भावे पाठ करे ना करे, रब भावे नितनेम करे चाहे ना करे, रब नू की है। हां ही रब, रब नू तां लोड़ ही नहीं किसे कर्म सुकर्म दी, जिवें मर्जी असी विचरीए एदां लोक विकारी हो जाणगे, एदां लोक भ्रष्ट हो जाणगे।
गत कित रही नरक होए प्राप्त,
मुक्ति तां किते रही, सगो तुहाडी ये बाणी पढ़ के जीव नरकां नू प्राप्त होणगे।
इकर नेड़े करके
कहिंदे मुक्ति तां किते रही, सगो तुहाडी ये बाणी पढ़ के जीव नरक नू जाणगे।
या ते हमनह इसे चढ़ाए,
इस करके तुहाडा ये शब्द असी गुरु ग्रंथ साहिब विच नहीं दर्ज करना, असी ये अपनी बाणी दे नाल रला के नहीं लिखना।
इस पार सुन दृष्टांत हमारो,
एदे बाबत एक दृष्टांत भी सुन लो, उदाहरण दे के तुहानू समझा दईए भी क्यों नहीं लिखना, एदा एक दृष्टांत है वो भी तुसी सुनो।
ब्रह्म ज्ञान अर कृत समान,
जेड़ा ये शब्द है तुहाडा ये ब्रह्म ज्ञान दा शब्द है भी मैं ब्रह्म हां, ये एदा समझ लो जिवें प्योर देसी घिओ हो, देसी घ्यो है शुद्ध। कोई कवे भी मैं ब्रह्म स्वरूप हां, मैं ब्रह्म ज्ञानी हां, मैं ही ब्रह्म हां, कहिंदे ए जेड़ा ज्ञान है ए शुद्ध देसी घ्यो दे तुल है।
कफी हंकारी खाए ग्रहण कर,
पर जे किसे नू बलगम होई होवे, जे किसे दी छाती जम्मी होवे, उस बंदे नू घ्यो दे दियो ते ओ तां बेचारा होर मरू। इसे तरह कलयुग दे समय च जीव तो पहला ही हंकार सहित उन्हां नू हंकार दी बलगम है, हलका हंकार दी जड़ी बलगम नाल उन्हां दी छाती जम्मी हुई है। उत्तों तू आ दे देवें ज्ञान के मैं ही ब्रह्म, ये तो शुद्ध देसी घ्यो दे तुल होया, उन्हां नू होर ज्यादा भ्रष्ट कर देगा, होर ज्यादा बिगाड़ कर देगा।
छाती बो जबद है बडमान,
जिवें किसे दी छाती जम्मी होवे ते उन्नू घ्यो दे दियो ते उहदी छाती दा बोझ वध जांदा, ओ होर ज्यादा उहदी छाती जाम हो जांदी है।
पीती सहत बेकारी जे नर,
दूजी उदाहरण, जे मान लो किसे नू दस्त लगे होण, दस्त लगे होण शरीर च पित वधी होवे, गर्मी वधी होवे,
बिखे लगे अतिसार महान,
ओनू घ्यो दे दियो ते ओदा विचारे दा होर नुकसान होवेगा। जिनू अतिसार लगे होण, दस्त लगे होण, पित वधी होवे, ओनू घ्यो दे दियो ते ओ तां होर मरेगा। इसे तरह कलयुग विच जिहड़ा मान अभिमान दी बिरती जीवां विच वधदा है, पित दा रोग है, ये दस्त लगे हुए ने जीवां नू। उत्तों तू आ जेड़ा ज्ञान दे देवे देसी घ्यो वांगू, जीव मरनगे उन्हां दा उधार थोड़ी होवेगा, ओ तां सगो होर ज्यादा निगरणगे, पताल विच तसणगे।
पुष्ट होण गत प्राप्त होए ना,
कहिंदे उन्हां ने रिष्ट पुष्ट तां की होणा, मुक्ति तां उन्हां नू की प्राप्त होणी है।
रोगी कष्ट नरक पहचान,
सगो रोगी हो के होर ज्यादा हंकारी ते मानी हो के नरकां दा कष्ट सहेरनगे, नरकां दे विच जा के गोते खाणगे।
सुख तो रहो महा दुख पाव है,
सुख ता एक पासे रहा, सगो वड्डा भारी दुख प्राप्त करनगे।
या ते हमरे नहीं प्रमाण,
इस करके भगत काना जी तुहाडी ए बाणी साडे घर च प्रमाणित नहीं, क्योंकि असी ता अपने गुरसिखां नू ए सिखाया कि जब हम होते तब तू नाही, अब तू ही मैं नाही। असी ता महापुरखां दी ये बाणी दर्ज कीती है गुरु ग्रंथ साहिब विच, तू तू करता तू हुआ, मुझ मैं रहा ना हूं। गल ए भी ज्ञान वाली ओही है, पर इत्थे मैं खत्म हो के तू ही तू है, तू ही तू दा चिंतन है, ते जिथे तुसी बोल रहे हो इत्थे तू दा चिंतन छड़ के मैं ही मैं हां, मैं ही मैं हां,
ਗੱਲ ਤਾਂ ਉਸੇ ਗਿਆਨ ਦੀ ਆ ਵੀ ਨੇ ਏਕਤਾ ਵਿੱਚ ਹੀ ਜਾਣਾ ਨਾ, ਇੱਕ ਚ ਹੀ ਭੇਦ ਹੋਣਾ। ਗੁਰਮਤ ਦਾ ਸਿਧਾਂਤ ਤੂੰ ਤੂੰ ਕਰਦਿਆ ਤੂੰ ਹੋਣ ਦਾ, ਜਿਹੜਾ ਤੁਹਾਡਾ ਸਿਧਾਂਤ ਹੈ ਵਿਦਾਂਤ ਦੇ ਮੁਤਾਬਕ, ਇਹ ਮੈਂ ਕਰਦਿਆਂ ਮੈਂ ਰੂਪ ਹੋਣ ਦਾ ਹੈ। ਪਰ ਕਲਯੁਗ ਵਿੱਚ ਇਹ ਪ੍ਰਮਾਣਕ ਨਹੀਂ ਹੈ। ਪਹਿਲੇ ਸਮੇਂ ਭਲੇ ਸੀ, ਜੀਵ ਨਿਮਰਤਾ ਹਲੀਮੀ ਵਾਲੇ ਸੀ, ਸਹਿਨਸ਼ੀਲ ਸੀ, ਧੀਰਜੀ ਸਨ, ਉਦੋਂ ਠੀਕ ਸੀ। ਪਰ ਕਲਯੁਗ ਵਿੱਚ ਨਹੀਂ ਇਹ ਪ੍ਰਮਾਣਕ। ਅਸੀਂ ਆਪਣੀ ਗੁਰਮਤ ਦੇ ਸਿਧਾਂਤ ਦੇ ਅਨੁਸਾਰ ਤੁਹਾਡੇ ਸ਼ਬਦ ਨੂੰ ਨਹੀਂ ਜਾਣਦੇ, ਇਸ ਕਰਕੇ ਤੁਹਾਡਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਦਰਜ ਨਹੀਂ ਕਰ ਸਕਦੇ।
ਸੋ ਬ੍ਰਹਮ ਗਿਆਨ ਕ੍ਰਿਤ ਕੋ ਲੈ ਕਰ,
ਉਹ ਬ੍ਰਹਮ ਗਿਆਨ ਦਾ ਘਿਓ ਲੈ ਕੇ ਹੈ, ਬ੍ਰਹਮ ਗਿਆਨ ਦਾ ਹੀ ਘਿਓ ਸਾਡੇ ਪਾਸ, ਪਰ ਇਸ ਬ੍ਰਹਮ ਗਿਆਨ ਦਾ ਘਿਓ ਲੈ ਕੇ
ਮਿਸ਼ਰੀ ਭਗਤ ਮਿਲਾਵਣ ਠਾਨ,
ਅਸੀਂ ਇਹਦੇ ਵਿੱਚ ਭਗਤੀ ਦੀ ਮਿਸ਼ਰੀ ਮਿਲਾ ਕੇ ਘਿਓ ਦਿੱਤਾ। ਕਿਸੇ ਨੂੰ ਖੰਘ ਲੱਗੀ ਹੋਵੇ, ਛਾਤੀ ਦੇ ਉੱਤੇ ਭਾਰ ਹੋਵੇ, ਕਹਿੰਦੇ ਜੇ ਘਿਓ ਚ ਮਿਸ਼ਰੀ ਪਲਾ ਮਿਲਾ ਕੇ ਦੇ ਦਿਓ ਤੇ ਉਹਦੀ ਖੰਘ ਦੂਰ ਹੋ ਜਾਂਦੀ ਹੈ, ਪਰ ਜੇ ਮਿਸ਼ਰੀ ਤੋਂ ਬਿਨਾਂ ਦਿਓ ਸਗੋਂ ਹੋਰ ਵੱਧ ਜਾਂਦੀ ਹੈ। ਕਹਿੰਦੇ ਅਸੀਂ ਦਿੱਤਾ ਇਹੀ ਗਿਆਨ ਹੀ ਆ ਘਿਓ ਦਾ, ਬ੍ਰਹਮ ਗਿਆਨ ਉਜਾਗਰ ਤਾਂ ਬ੍ਰਹਮ ਗਿਆਨ ਹੀ ਕੀਤਾ ਨਾ ਅੰਦਰੋਂ, ਤੂੰ ਤੂੰ ਕਰਦਿਆਂ ਤੂੰ ਹੀ। ਕਲਗੀਧਰ ਸਵਾਮੀ ਪਾਉਂਟਾ ਸਾਹਿਬ ਦੀ ਧਰਤੀ ਤੇ ਬੈਠੇ ਤੂੰ ਹੀ ਕਰਦਿਆਂ ਐਸੀ ਸਮਾਧੀ ਲੱਗੀ। ਗਰੀਬ ਨਵਾਜ ਪਾਤਸ਼ਾਹ ਜਮਨਾ ਦੇ ਕਿਨਾਰੇ ਬੈਠੇ, ਤੂੰ ਹੀ 16 ਪਹਿਰ ਤੱਕ ਪਾਤਸ਼ਾਹ ਇਸੇ ਚਿੰਤਨ ਚ ਬੈਠੇ ਰਹੇ। ਉੱਥੇ ਮੈਂ ਰਹੀ ਨਹੀਂ, ਪਾਤਸ਼ਾਹ ਕਹਿੰਦੇ ਭਗਤੀ ਦੀ ਮਿਸ਼ਰੀ ਮਿਲਾਈ ਐ ਸੀ। ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਮੁੱਖ ਪਰੰਪਰਾ ਨਾ, ਦੁਨੀਆਂ ਦੇ ਜਿੰਨੇ ਧਰਮ ਨੇ ਸਭ ਦੇ ਘਰਾਂ ਦੀ ਆਪੋ ਆਪਣੀ ਪਰੰਪਰਾ ਹੁੰਦੀ। ਯੋਗੀਆਂ ਦੇ ਮਤ ਦੀ ਪਰੰਪਰਾ ਹੈ, ਉਹ ਯੋਗ ਨੂੰ ਪ੍ਰਸਿੱਧ ਜਾਣ ਕਰਕੇ ਵੀ ਯੋਗਾ ਚਿਤ ਵਿਰਤੀ ਨਿਰੋਧਾ ਉਹਨਾਂ ਦਾ ਇਹ ਸਿਧਾਂਤ ਹੈ। ਜੈਨੀਆਂ ਦਾ ਸਿਧਾਂਤ ਹੈ ਹਿੰਸੋ ਪਰਮ ਧਰਮ, ਉਹਨਾਂ ਦੇ ਘਰ ਦੀ ਇਹ ਪਰੰਪਰਾ ਹੈ। ਬੋਧੀਆਂ ਦੇ ਘਰ ਦਾ ਇਹ ਸਿਧਾਂਤ ਹੈ, ਉਹ ਕਹਿੰਦੇ ਸ਼ੁਨਿਆ ਚ ਚਲੇ ਜਾਣਾ, ਇਹ ਉਹਨਾਂ ਦੇ ਘਰ ਦੀ ਮੁੱਖ ਪਰੰਪਰਾ ਹੈ। ਹੁਣ ਕੋਈ ਸਾਨੂੰ ਪੁੱਛੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਮੁੱਖ ਪਰੰਪਰਾ ਕਿਹੜੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ, ਤੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਹੈ ਭਗਤੀ ਪਰੰਪਰਾ। ਇੱਥੇ ਪ੍ਰਭੂ ਭਗਤੀ ਮਹਾਰਾਜ ਜੀ ਨੇ ਬਾਰ ਬਾਰ ਸਾਨੂੰ ਕਿਹਾ, ਨਾਮ ਜਪੋ, ਸਿਮਰਨ ਕਰੋ, ਸਾਧਨਾ ਕਰੋ, ਅੰਮ੍ਰਿਤ ਵੇਲੇ ਉੱਠੋ, ਬਾਣੀ ਪੜੋ, ਭਲੇ ਕਰਮ ਕਰੋ, ਇਹ ਭਗਤੀ ਪਰੰਪਰਾ ਹੈ। ਤੋ ਮਹਾਰਾਜ ਜੀ ਕਹਿੰਦੇ ਦਿੱਤਾ ਅਸੀਂ ਵੀ ਬ੍ਰਹਮ ਗਿਆਨ ਦਾ ਘਿਓ ਹੀ ਹੈ, ਪਰ ਅਸੀਂ ਇਹਦੇ ਵਿੱਚ ਭਗਤੀ ਦੀ ਮਿਸ਼ਰੀ ਮਿਲਾ ਕੇ ਦਿੱਤਾ। ਹਾਂਜੀ,
ਸੁਖਦਾਇਕ ਸਭ ਨਰ ਕੋ ਜਨ ਹੋ,
ਔਰ ਇਹ ਜਿਹੜਾ ਘਿਓ ਮਿਸ਼ਰੀ ਸਹਿਤ ਦਿੱਤਾ ਹੈ, ਇਹ ਸੰਸਾਰ ਦੇ ਸਮਸਤ ਜਨਾਂ ਲਈ ਸੁਖਦਾਇਕ ਹੈ, ਇਹ ਸਭ ਨੂੰ ਸੁਖ ਦਿੰਦਾ ਹੈ।
ਇਸ ਪ੍ਰਕਾਰ ਕਰ ਲੈ ਕਲਿਆਣ,
ਇਸ ਪ੍ਰਕਾਰ ਨਾਲ ਕਲਯੁਗ ਦੇ ਜੀਵ ਆਪਣੀ ਕਲਿਆਣ ਕਰ ਲੈਣਗੇ, ਜਦੋਂ ਭਗਤੀ ਸਹਿਤ ਮਿਲਿਆ ਇਹ ਘਿਓ ਬ੍ਰਹਮ ਗਿਆਨ ਦਾ, ਸਾਡੇ ਸੇਵਕ ਸਾਡੇ ਸਿੱਖ ਗ੍ਰਹਿਣ ਕਰਨਗੇ ਤਾਂ ਕਲੀ ਕਾਲ ਦੇ ਇਸ ਸਮੇਂ ਚ ਇਹਨਾਂ ਦੀ ਕਲਿਆਣ ਹੋਵੇਗੀ।
ਅਹੰ ਬ੍ਰਹਮ ਤੋਂ ਉਰ ਮਹਿ ਬਾਸੇ,
ਹੁਣ ਹਿਰਦੇ ਵਿੱਚ ਤਾਂ ਇਹ ਗਿਆਨ ਹੋਵੇਗਾ ਵੀ ਮੈਂ ਬ੍ਰਹਮ ਦੀ ਅੰਸ ਹਾਂ। ਹਿਰਦੇ ਚ ਹਰ ਇੱਕ ਸਿੱਖ ਨੇ ਇਹੀ ਗਿਆਨ ਰੱਖਣਾ ਕਿ ਅਸੀਂ ਬ੍ਰਹਮ ਸਰੂਪ ਹਾਂ, ਮੈਂ ਬ੍ਰਹਮ ਸਰੂਪ ਹਾਂ, ਹਿਰਦੇ ਚ ਇਹੀ ਗਿਆਨ ਹੋਣਾ ਚਾਹੀਦਾ। ਹਾਂਜੀ,
ਮੁਖ ਤੇ ਕਹਿ ਦਾਸ ਦਾਸਾਨ,
ਮੁਖ ਤੇ ਕਹਿ, ਮੂੰਹ ਤੋਂ ਇਹ ਕਹਿਣਾ ਕਿ ਮੈਂ ਤਾਂ ਦਾਸਾਂ ਦਾ ਦਾਸ ਹਾਂ, ਰੱਬ ਦੇ ਪਿਆਰਿਆਂ ਦਾ ਦਾਸਾਂ ਦਾ ਦਾਸ, ਆਖੋ ਸਤਨਾਮ
ਸ੍ਰੀ ਵਾਹ।
ਹਿਰਦੇ ਵਿੱਚ ਗਿਆਨ ਇਹੀ ਹੋਵੇ ਮੈਂ ਬ੍ਰਹਮ ਹਾਂ, ਪਰ ਕਦੇ ਜ਼ੁਬਾਨ ਤੋਂ ਨਾ ਕਹੇ ਸਿੱਖ ਵੀ ਮੈਂ ਬ੍ਰਹਮ ਹਾਂ ਮੈਂ ਰੱਬ ਹਾਂ, ਜ਼ੁਬਾਨ ਤੋਂ ਇਹੀ ਆਖੇ ਕਿ ਮੈਂ ਉਹਦੇ ਦਾਸਾਂ ਦਾ ਦਾਸ ਹਾਂ। ਜਨ ਨਾਨਕ ਦਾਸਨ ਦਾਸ ਕਹੀਅਤ ਹੈ, ਮੈਂ ਤਾਂ ਉਹਦੇ ਦਾਸਾਂ ਦਾ ਵੀ ਦਾਸ ਹਾਂ। ਇਹਨੂੰ ਕਹਿੰਦੇ ਆ ਭਗਤੀ, ਹਿਰਦੇ ਵਿੱਚ ਗਿਆਨ, ਮੁੱਖ ਵਿੱਚ ਭਗਤੀ ਤੇ ਵਰਤਣ ਚ ਵੈਰਾਗ, ਇਹ ਤਿੰਨ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਦੱਸੀਆਂ ਸੀ ਭਾਈ ਮਰਦਾਨੇ। ਹਿਰਦੇ ਚ ਗਿਆਨ ਕਿ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਸਰੂਪ ਹਾਂ, ਇਹ ਦੁੱਖ ਸੁੱਖ ਇਹ ਕੇਵਲ ਸਰੀਰ ਦੇ ਧਰਮ ਨੇ, ਮੇਰਾ ਨਹੀਂ ਹੈ। ਹਿਰਦੇ ਚ ਇਹ ਗਿਆਨ ਹੋਵੇ, ਇਹ ਜਿਹੜਾ ਮਾਣ ਹੈ ਅਪਮਾਨ ਹੈ ਇਹ ਕੇਵਲ ਬਾਹਰਲੇ ਸਰੀਰ ਦਾ ਧਰਮ ਹੈ, ਇਹ ਮੇਰਾ ਸਰੂਪ ਨਹੀਂ ਹੈ। ਹਿਰਦੇ ਚ ਬ੍ਰਹਮ ਰੂਪ ਹੀ ਜਾਣਨਾ ਆਪਣੇ ਆਪ ਨੂੰ, ਬ੍ਰਹਮ ਚਿੰਤਨ ਹੀ ਕਰਨਾ ਹੈ, ਪਰ ਮੁੱਖ ਵਿੱਚੋਂ ਸਦਾ ਹੀ ਦਾਸਾ ਭਾਵ ਕਿ ਮੈਂ ਤਾਂ ਹੇ ਵਾਹਿਗੁਰੂ ਤੇਰੇ ਦਾਸਾਂ ਦਾ ਦਾਸ। ਤੇ ਵਰਤਣ ਚ ਵੈਰਾਗ, ਵਰਤਣ ਚ ਵੈਰਾਗ ਦਾ ਮਤਲਬ ਕਿਸੇ ਚੀਜ਼ ਨਾਲ ਪਕੜਨਾ ਹੋਵੇ, ਵੈਰਾਗਵਾਨ ਹੋਵੇ। ਇਹ ਤਿੰਨ ਚੀਜ਼ਾਂ ਨੇ ਗੁਰਦੇਵ ਨੇ ਸਿੱਖ ਨੂੰ ਬਖਸ਼ਿਸ਼ ਕੀਤੀਆਂ। ਹਾਂਜੀ,
ਇਹ ਮਤ ਹਸਰੋ ਮਿਲੇ ਨਾ ਤੁਮ ਸੋ,
ਇਹ ਸਾਡਾ ਮਤ ਹੈ, ਇਹ ਮਤ ਹਮਰੋ ਮਿਲੇ ਨਾ ਤੁਮ ਸੋ, ਇਹ ਸਾਡਾ ਮਤ ਹੈ, ਇਹ ਸਾਡਾ ਸਿਧਾਂਤ ਹੈ ਜਿਹੜਾ ਤੇਰੇ ਮਤ ਨਾਲ ਨਹੀਂ ਮਿਲਦਾ, ਤੇਰੇ ਸਿਧਾਂਤ ਦੇ ਨਾਲ ਭਗਤ ਕਾਨਾ ਜੀ ਨਹੀਂ ਮਿਲਦਾ।
ਗ੍ਰੰਥ ਬਿਖੈ ਕਿਮ ਦੇਹੇ ਲਿਖਾਏ,
ਜੇ ਸਾਡਾ ਸਿਧਾਂਤ ਤੁਹਾਡੇ ਸਿਧਾਂਤ ਨਾਲ ਮਿਲਦਾ ਹੀ ਨਹੀਂ ਤੇ ਫਿਰ ਤੁਹਾਡਾ ਇਹ ਮਤ, ਤੁਹਾਡਾ ਇਹ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਕਿਵੇਂ ਲਿਖਾ ਦਈਏ।
ਸ਼ਬਦ ਵਿਰੋਧੀ ਮਿਲੇ ਹੈ ਨਾ ਇੱਕ ਥਲ,
ਇੱਕ ਦੂਜੇ ਦੇ ਜਿਹੜੇ ਵਿਰੋਧੀ ਭਾਸੀ ਸ਼ਬਦ ਨੇ ਉਹ ਅਸੀਂ ਇੱਕ ਜਗ੍ਹਾ ਤੇ ਕਿਵੇਂ ਲਿਖ ਸਕਦੇ। ਇੱਕ ਜਗ੍ਹਾ ਤੇ ਅਸੀਂ ਤੂੰ ਤੂੰ ਕਰਨ ਦਾ ਜਪ ਜਪ ਸ਼ਬਦ ਲਿਖ ਰਹੇ ਹਾਂ, ਦੂਜੇ ਪਾਸੇ ਮੈਂ ਲਿਖ ਦਈਏ। ਮਹਾਰਾਜ ਜੀ ਕਹਿੰਦੇ ਤਾਂ ਮਿਲਦਾ ਹੀ ਨਹੀਂ। ਇੱਕੋ ਗੁਰੂ ਗ੍ਰੰਥ ਸਾਹਿਬ ਵਿਚ ਵਿਰੋਧਾ ਭਾਸ ਵਾਲੇ ਸ਼ਬਦ ਅਸੀਂ ਕਿਵੇਂ ਲਿਖ ਦਈਏ, ਯੋਗ ਨਹੀਂ।
ਰੱਖੋ ਆਪ ਲਿਖੋ ਕਿਤ ਥਾਏ,
ਭਗਤ ਕਾਨਾ ਜੀ ਇਹ ਸ਼ਬਦ ਤੁਸੀਂ ਆਪਣੇ ਕੋਲ ਰੱਖੋ ਤੇ ਕਿਸੇ ਹੋਰ ਜਗ੍ਹਾ ਤੇ ਲਿਖਾ ਛੱਡੋ, ਆਪਣਾ ਕੋਈ ਗ੍ਰੰਥ ਲਿਖਾ ਦਿਓ, ਆਪਣੀ ਕੋਈ ਪੋਥੀ, ਆਪਣੀ ਕੋਈ ਪੁਸਤਕ ਲਿਖਾ ਦਿਓ।
ਗੁਰ ਘਰ ਨਮਰਥਾਨ ਮਹਿ ਜਨ ਹੋ,
ਗੁਰੂ ਘਰ ਦੇ ਵਿਚ ਨਿਮਰਤਾ ਤੇ ਹਲੀਮੀ ਹੈ, ਇੱਥੇ ਨਿਰਮਾਣਤਾ ਪਹਿਲਾਂ ਹੈ।
ਨਮਰ ਹੋਏ ਸੋ ਮਿਲ ਕਰ ਜਾਏ,
ਜਿਹੜਾ ਕੋਈ ਵਿਨਿਮਰ ਹੋ ਕੇ ਆਉਂਦਾ ਉਹੀ ਗੁਰੂ ਘਰ ਵਿਚ ਸਮਾ ਜਾਂਦਾ, ਜਿਹੜਾ ਆਵੇ ਹੀ ਹੰਕਾਰ ਦੇ ਘੋੜੇ ਤੇ ਚੜ ਕੇ ਉਹਦੀ ਗੁਰੂ ਘਰ ਚ ਸਮਾਈ ਨਹੀਂ ਹੁੰਦੀ। ਗੁਰੂ ਘਰ ਨਿਮਰਤਾ ਦਾ ਘਰ ਹੈ, ਜਿਹੜਾ ਵਿਨਿਮਰ ਹੋ ਕੇ ਆਵੇਗਾ ਉਹ ਗੁਰੂ ਘਰ ਵਿਚ ਸਮਾ ਜਾਏਗਾ। ਇਹੀ ਗੱਲ ਚੰਦੂ ਨੂੰ ਮਹਾਰਾਜ ਜੀ ਨੇ ਕਹੀ ਸੀ, ਤੂੰ ਚਵਾਰਾ ਗੁਰੂ ਘਰ ਨੂੰ ਮੋਰੀ ਦੱਸਦਾ, ਇੱਥੇ ਕੋਈ ਮੋਰੀ ਸਮਾਨ ਨੀਵਾਂ ਆਏਗਾ ਮਿਲ ਜਾਏਗਾ, ਤੂੰ ਚਵਾਰਾ ਚਵਾਰਾ ਲੱਭ। ਮਹਾਰਾਜ ਜੀ ਕਹਿੰਦੇ ਕਾਨਾ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਨਿਮਰਤਾ ਦਾ ਘਰ ਹੈ, ਇੱਥੇ ਕਿਹੜਾ ਕੋਈ ਨਿਮਰਤਾ ਸਹਿਤ ਆਵੇਗਾ ਉਹ ਸਮਾ ਜਾਵੇਗਾ।
ਉਚੋ ਸਦਾ ਤਰਾਸ ਕੋ ਪਾਵ ਹੈ,
ਤੇ ਨਾਲੇ ਕਾਨਾ ਜੀ ਜਿਹੜੇ ਉੱਚੇ ਹੁੰਦੇ ਨਾ ਕਿਸੇ ਉੱਚੇ ਰੁਤਬੇ ਤੇ ਬੈਠੇ ਉਹਨਾਂ ਨੂੰ ਸਦਾ ਡਿੱਗਣ ਦਾ ਡਰ ਰਹਿੰਦਾ। ਜਿਹੜਾ ਉੱਚੇ ਥਾਂ ਤੇ ਬੈਠਾ ਹੋਵੇ, ਕਿਸੇ ਉੱਚੀ ਕੰਧ ਤੇ ਬੈਠਾ, ਉੱਚੀ ਥਾਂ ਤੇ ਬੈਠਾ, ਉਹਨੂੰ ਡਿੱਗਣ ਦਾ ਡਰ ਹੁੰਦਾ। ਇਸੇ ਤਰ੍ਹਾਂ ਜਿਹਨੂੰ ਕੋਈ ਸੰਸਾਰ ਦਾ ਉੱਚਾ ਰੁਤਬਾ ਮਿਲਿਆ ਹੁੰਦਾ ਉਹਨੂੰ ਇਹ ਭੈ ਰਹਿੰਦਾ ਵੀ ਕਿਤੇ ਮੇਰੀ ਇਹ ਕੁਰਸੀ ਨਾ ਖੋਈ ਜਾਏ। ਉੱਚੇ ਬੰਦੇ ਨੂੰ ਡਿੱਗਣ ਦਾ ਡਰ ਹੁੰਦਾ।
ਬਾਯੋ ਆਦਤ ਸੰਕਟ ਪਾਏ,
ਫਿਰ ਜਦੋਂ ਹਵਾ ਚੱਲਦੀ ਆ, ਹਨੇਰੀ ਚੱਲਦੀ, ਸਭ ਤੋਂ ਜ਼ਿਆਦਾ ਸੰਕਟ ਉਹਨੂੰ ਹੀ ਪਾਉਣਾ ਪੈਂਦਾ ਜਿਹੜਾ ਉੱਚਾ ਬੈਠਾ ਹੁੰਦਾ, ਉਹਨੂੰ ਬਹੁਤ ਜ਼ਿਆਦਾ ਸੰਕਟ ਸਹਿਣਾ ਪੈਂਦਾ ਹੈ।
ਬਚਨ ਬਿਲਾਸ ਸੁਨੇ ਜਬ ਗੁਰ ਕੇ,
ਜਿਹੜਾ ਪਹਿਲੋਂ ਹੀ ਧਰਤੀ ਤੇ ਪਿਆ ਹੋਇਆ ਉਹਨੂੰ ਡਿੱਗਣ ਦਾ ਕੋਈ ਖਤਰਾ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਸਿਧਾਂਤ ਹੈ, ਇਹ ਬਚਨ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹੇ,
ਉੱਤਰ ਫੁਰਿਓ ਨਾ ਰਹਿਓ ਵਿਚਾਰ,
ਇਹਨੂੰ ਕੋਈ ਜਵਾਬ ਨਹੀਂ ਆਇਆ ਉਸ ਵੇਲੇ ਕਾਨੇ ਨੂੰ, ਫਿਰ ਸੋਚਦਾ ਰਿਹਾ ਵਿਚਾਰ ਕਰਦਾ ਰਿਹਾ।
ਸਭਾ ਬਿਖੈ ਖਿਜ ਕਰ ਰਿਸਤਾਰੀ,
ਔਰ ਬੜਾ ਖਿਜ ਗਿਆ ਕਿ ਮੇਰਾ ਹੰਕਾਰੀ ਬੰਦੇ ਨੂੰ ਗੁੱਸਾ ਆਵੇਗਾ ਜਦੋਂ ਉਹਦਾ ਕਹਿਣਾ ਨਾ ਮੰਨਿਆ ਜਾਏ। ਹੰਕਾਰੀ ਬੰਦੇ ਦਾ ਸਭ ਤੋਂ ਮਾੜਾ ਸੁਭਾਅ ਹੈ ਵੀ ਉਹਦੇ ਅੰਦਰ ਕ੍ਰੋਧ ਜਾਗੇਗਾ। ਹੰਕਾਰੀ ਸੀ ਜਦੋਂ ਗੁਰੂ ਸਾਹਿਬ ਨੇ ਬਚਨ ਨਹੀਂ ਮੰਨਿਆ ਵੀ ਮੇਰੀ ਬਾਣੀ ਨਹੀਂ ਲਿਖਦੇ, ਇਹ ਬੜੇ ਕ੍ਰੋਧ ਵਿੱਚ ਆਇਆ।
ਲਾਲ ਬੇਲੋਚਨ ਕਰ ਤਿਸ ਬਾਰ,
ਅੱਖਾਂ ਇਹਨੇ ਲਾਲ ਸੁਰਖ ਕਰ ਲਈਆਂ ਗੁੱਸੇ ਵਿੱਚ।
ਸਭ ਮਹਿ ਕਰਿਓ ਨਿਰਾਦਰ ਮੇਰੋ,
ਕਹਿਣ ਲੱਗਾ ਜੀ ਤੁਸੀਂ ਸਾਰਿਆਂ ਵਿੱਚ ਮੇਰਾ ਨਿਰਾਦਰ ਕੀਤਾ।
ਆਇਓ ਲੱਖ ਨਾ ਕਰਿਓ ਸਤਕਾਰ,
ਮੈਂ ਤੁਹਾਡੇ ਕੋਲ ਆਇਆ ਸੀ ਤੁਹਾਡੀ ਮਹਿਮਾ ਜਾਣ ਕੇ, ਤੁਸੀਂ ਮੇਰਾ ਸਤਕਾਰ ਨਹੀਂ ਕੀਤਾ।
ਜੁਗਤ ਉਕਤ ਕਰ ਸ਼ਬਦ ਹਟਾਇਓ,
ਔਰ ਆਪਣੀ ਜੁਗਤੀ ਮੁਕਤੀ ਦੇ ਨਾਲ ਤੁਸੀਂ ਮੇਰਾ ਸ਼ਬਦ ਹਟਾ ਦਿੱਤਾ, ਮੋੜ ਦਿੱਤਾ।
ਸਭ ਵੇਦਨ ਕੋ ਜਿਸ ਮਹਿ ਸਾਰ,
ਮੈਂ ਜਿਹੜਾ ਸ਼ਬਦ ਉਚਾਰਿਆ ਸੀ ਇਹਦੇ ਚ ਸਾਰੇ ਵੇਦਾਂ ਦਾ ਸਾਰ ਸੀ, ਇਹਦੇ ਚ ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਸੀ।
ਸੁਨ ਸ਼੍ਰੀ ਅਰਜਨ ਹਿਰਦੈ ਬੇਚਾਰੀ,
ਕਹਿਣ ਲੱਗਾ ਹੁਣ ਮੈਂ ਜਾਵਾਂਗਾ ਲਾਹੌਰ ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਤੁਹਾਡੀ ਕਰਾਂਗਾ ਸ਼ਿਕਾਇਤ, ਮੇਰੀ ਸਰਕਾਰੀ ਦਰਬਾਰੇ ਬੜੀ ਚੱਲਦੀ ਹੈ। ਤੁਹਾਨੂੰ ਮੰਗਾਵਾਂਗਾ ਉੱਥੇ ਬੰਨ ਕੇ, ਉੱਥੇ ਤੁਹਾਨੂੰ ਭਿਆਨਕ ਸਜ਼ਾ ਦਿੱਤੀ ਜਾਏਗੀ, ਤਾੜਨਾ ਕੀਤੀ ਜਾਏਗੀ, ਫਿਰ ਪਤਾ ਲੱਗੇਗਾ ਤੁਹਾਨੂੰ ਮੇਰੇ ਨਿਰਾਦਰ ਦਾ ਕਿ ਤੁਸੀਂ ਜਿਹੜਾ ਮੇਰਾ ਨਿਰਾਦਰ ਕੀਤਾ ਇਹਦਾ ਫਲ ਤੁਹਾਨੂੰ ਭੋਗਣਾ ਪਵੇਗਾ। ਜਦੋਂ ਏਦਾਂ ਬੋਲਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਨੇ ਤਾਂ ਬੜੀ ਹਲੀਮੀ ਨਾਲ ਇਹਨੂੰ ਜਵਾਬ ਦਿੱਤਾ ਸੀ ਕਿ ਸਿਆਣੀ ਗੱਲ ਸੀ, ਅਸੀਂ ਆਪਣਾ ਗ੍ਰੰਥ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ ਗੁਰਬਾਣੀ ਲਿਖ ਰਹੇ ਹਾਂ, ਤੇਰਾ ਸਿਧਾਂਤ ਜੇ ਗੁਰਬਾਣੀ ਅਨੁਕੂਲ ਨਹੀਂ ਕਿਵੇਂ ਲਿਖ ਦਈਏ। ਸਤਿਗੁਰਾਂ ਤੇ ਬੜੇ ਯੋਗ ਤਰੀਕੇ ਨਾਲ ਇਹਨੂੰ ਸਮਝਾਇਆ ਵੀ ਤੇਰਾ ਗਿਆਨ ਬ੍ਰਹਮ ਗਿਆਨ ਹੈ, ਦੇਸੀ ਘਿਓ ਹੈ, ਇਹ ਸਿੱਧਾ ਨਹੀਂ ਦੇ ਸਕਦੇ ਕਲਯੁਗ ਦੇ ਲੋਕਾਂ ਨੂੰ। ਅਸੀਂ ਵਿੱਚ ਭਗਤੀ ਦੀ ਮਿਸ਼ਰੀ ਮਿਲਾਈ ਕਿ ਤੁਸੀਂ ਆਪਣਾ ਗ੍ਰੰਥ ਹੋਰ ਤਿਆਰ ਕਰ ਲਓ, ਵੱਖਰੇ ਸ਼ਬਦ ਲਿਖਾ ਲਓ। ਪਰ ਅੱਗੋਂ ਜਦੋਂ ਏਦਾਂ ਇਹ ਬੋਲਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣਿਆ,
ਇਸਨੇ ਦਿਨ ਹੋਸਰਾ ਪੁਦਾਰ,
ਕਾਨੇ ਦੀ ਮੱਤ ਤੇ ਪੜਦਾ ਪੈ ਗਿਆ ਵੀ ਗੁਰੂ ਘਰ ਵਿਚ ਆ ਕੇ ਨਾਲੇ ਇਹਨੂੰ ਸਨਮਾਨ ਵੀ ਦਿੱਤਾ, ਐਸਾ ਨੀ ਵੀ ਇਹਦਾ ਆਦਰ ਨੀ ਕੀਤਾ, ਪਾਤਸ਼ਾਹ ਨੇ ਬਿਠਾਇਆ ਬੜੇ ਪ੍ਰੇਮ ਨਾਲ, ਗੱਲਬਾਤ ਕੀਤੀ ਹੈ, ਵਿਚਾਰ ਗੋਸ਼ਟੀ ਵੀ ਹੋਈ ਹੈ। ਪਰ ਇਹ ਜਦੋਂ ਅੱਗੋਂ ਇਸ ਤਰ੍ਹਾਂ ਬੋਲਿਆ,
ਪ੍ਰਥਮ ਮਾਨ ਤਰ ਆਵਨ ਕੀਨੋ,
ਇਹ ਪਹਿਲਾਂ ਹੰਕਾਰ ਦੇ ਨਾਲ ਚੱਲ ਕੇ ਆਇਆ,
ਭਗਤ ਆਪ ਤੇ ਅਲਪ ਵਿਚਾਰ,
ਦੂਜਾ ਗੁਨਾਹ ਇਹਨੇ ਕੀਤਾ ਕਾਨੇ ਨੇ ਕਿ ਕਬੀਰ ਜੈਸੇ ਰਵਿਦਾਸ ਜੀ ਜੈਸੇ ਮਹਾਂਪੁਰਖਾਂ ਨੂੰ ਭਗਤਾਂ ਨੂੰ ਆਪਣੇ ਤੋਂ ਛੋਟਾ ਗਿਣਦਾ, ਕਹਿੰਦਾ ਮੈਂ ਉਹਨਾਂ ਤੋਂ ਵੱਡਾ ਭਗਤ ਹਾਂ, ਉਹ ਤਾਂ ਹੋ ਕੇ ਗੁਜ਼ਰ ਗਏ, ਮੈਂ ਜਿਉਂਦਾ ਭਗਤ ਹਾਂ ਜੀਵਨ ਮੁਕਤ। ਕਾਨੇ ਦੀ ਉਮਰ ਬੜੀ ਲੰਮੀ ਸੀ, ਇਹਨੂੰ ਇਸ ਗੱਲ ਦਾ ਵੀ ਬੜਾ ਹੰਕਾਰ ਸੀ ਵੀ ਮੈਂ ਯੋਗ ਸਾਧਨਾ ਕਰਕੇ ਉਮਰ ਲੰਮੀ ਕੀਤੀ ਹੈ ਆਪਣੀ, ਉਹ ਇਹ ਵੀ ਏਡਾ ਵੱਡਾ ਵਜਰ ਪਾਪ ਹੈ।
ਸ਼ਬਦ ਆਪਣੇ ਅਹੰਕਾਰ ਮਹਾਜੁਤ,
ਔਰ ਬੜੇ ਹੰਕਾਰ ਦੇ ਸਹਿ ਤੇ ਬੋਲਿਆ,
ਪੜ੍ਹੈ ਸੁਣੈ ਸੋ ਕਰੈ ਹੰਕਾਰ,
ਜੇ ਇਹਦਾ ਸ਼ਬਦ ਅਸੀਂ ਲਿਖ ਦਈਏ ਜਿਹੜਾ ਕੋਈ ਪੜ੍ਹੇਗਾ ਸੁਣੇਗਾ ਉਹ ਹੰਕਾਰ ਕਰੇਗਾ,
ਅਮਲ ਜਾਨ ਕਰ ਦਿਓ ਹਟਾਏ,
ਅਮਿਲ ਜਾਨ ਯਾਨੀ ਕਿ ਜਿਹੜਾ ਸ਼ਬਦ ਦੇ ਸਿਧਾਂਤ ਮੁਤਾਬਕ ਨਹੀਂ ਸੀ ਇਹ ਜਾਣ ਕੇ ਅਸੀਂ ਇਹਦਾ ਸ਼ਬਦ ਹਟਾ ਦਿੱਤਾ,
ਸੋ ਇਸ ਨੇ ਕਰਿਓ ਕ੍ਰੋਧ ਦੁਖਕਾਰ,
ਔਰ ਇਹਨੇ ਅੱਗੋਂ ਗੁੱਸਾ ਕੀਤਾ, ਕ੍ਰੋਧ ਵਿਚ ਆ ਕੇ ਬੋਲ ਕਬੋਲ ਬੋਲੇ ਨੇ,
ਹਮ ਜੇ ਸਰਾਪ ਦੇ ਨਹਿ ਇਸ ਕੋ,
ਪਾਤਸ਼ਾਹ ਵਿਚਾਰ ਕਰਦੇ ਹੈ ਕਿ ਅਸੀਂ ਇਹਨੂੰ ਨਿਮਰਤਾ ਨਾਲ ਜਵਾਬ ਦਿੱਤਾ, ਇਹ ਅੱਗੋਂ ਔਖਾ ਭਾਰਾ ਹੋ ਕੇ ਬੋਲਦਾ ਵੀ ਮੈਂ ਬਾਦਸ਼ਾਹ ਕੋਲ ਸ਼ਿਕਾਇਤ ਕਰਾਂਗਾ, ਤੁਹਾਨੂੰ ਫੜ ਕੇ ਬੁਲਾਵਾਂਗੇ, ਉੱਥੇ ਸਜ਼ਾ ਦਿੱਤੀ ਜਾਏਗੀ ਤੁਹਾਨੂੰ। ਪਾਤਸ਼ਾਹ ਨੇ ਖਾਲਸਾ ਜੀ, ਕਈ ਵਾਰ ਐਸਾ ਮੌਕਾ ਬਣਦਾ ਕਿ ਆਪਣੇ ਸ਼ਾਂਤ ਰਸ ਨੂੰ ਟਿਕਾਣ ਲਈ ਵੀ ਰਸ ਧਾਰਨ ਕਰਨਾ ਪੈਂਦਾ, ਸ਼ਾਂਤ ਰਸ ਨੂੰ ਟਿਕਾਣ ਲਈ ਵੀ ਟਿਕਿਆ ਰਹੇ ਉਹਦੇ ਲਈ ਵੀ ਰਸ ਧਾਰਨ ਕਰਨਾ ਪੈਂਦਾ, ਕਿਉਂਕਿ ਵੀਰ ਰਸ ਸ਼ਾਂਤ ਰਸ ਦੀ ਰਾਖੀ ਲਈ ਹੈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਆ ਉਗਰਦੰਤੀ, ਦਸਵੇਂ ਪਾਤਸ਼ਾਹ ਉਹਦੇ ਚ ਲਿਖਦੇ ਆ, ਯੁੱਧ ਕਰੇ ਤਬ ਸ਼ਾਂਤ, ਜਦੋਂ ਜੰਗ ਹੁੰਦਾ ਜੰਗ ਤੋਂ ਬਾਅਦ ਸ਼ਾਂਤੀ ਹੁੰਦੀ। ਪਾਤਸ਼ਾਹ ਵੇਖਿਆ ਵੀ ਜਿਹੜੀ ਟੋਨ ਚ ਬੋਲਦਾ ਹੈ ਇਹਨੂੰ ਉਸੇ ਤਰੀਕੇ ਨਾਲ ਜਵਾਬ ਦੇਣਾ ਬਣਦਾ, ਪਹਿਲਾਂ ਬੜੇ ਪ੍ਰੇਮ ਨਾਲ ਗੱਲਬਾਤ ਕੀਤੀ, ਹੁਣ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ,
ਅਫਰ ਜਾਏ ਗੋਦੀ ਰਗਮਾਨ,
ਜੇ ਇਹਨੂੰ ਇਹਦੀ ਬੋਲੀ ਵਿਚ ਨਾ ਸਮਝਾਇਆ ਹੁਣ ਤੇ ਇਹਨੇ ਹੰਕਾਰ ਸਹਿਤ ਹੋਰ ਜ਼ਿਆਦਾ ਅਫਰ ਜਾਣਾ ਵੀ ਮੇਰੇ ਵਰਗਾ ਤਾਂ ਹੈ ਹੀ ਨੀ ਕੋਈ, ਵੇਖੋ ਗੁਰੂ ਜੀ ਵੀ ਨੀ ਬੋਲੇ ਮੇਰੇ ਸਾਹਮਣੇ, ਇੱਕ ਸਹੀ ਮੈਸੇਜ ਨਹੀਂ ਸੀ ਜਾ ਰਿਹਾ ਦੂਰ ਤਾਂ ਹੀ, ਇਹ ਤਾਂ ਹੰਕਾਰ ਸਹਿਤ ਹੋਰ ਜ਼ਿਆਦਾ ਅਫਰ ਜਾਏਗਾ। ਹਾਂਜੀ,
ਗਣ ਭਗਤਣ ਕੋ ਅਲਪ ਜਾਣਦੇ,
ਇਹਨੇ ਸਭ ਤੋਂ ਵੱਡਾ ਵਜਰ ਪਾਪ, ਇਹ ਨੀ ਕਿ ਗੁਰਦੇਵ ਨੂੰ ਆਪਣੀ ਕੋਈ ਤੁਹੀਨ ਮਹਿਸੂਸ ਹੋਈ, ਪਾਤਸ਼ਾਹ ਨੂੰ ਇਸ ਗੱਲ ਦਾ ਮਨ ਦੇ ਵਿੱਚ ਵੀ ਰਸ ਆਇਆ ਕਿ ਇਹਨੇ ਮਹਾਂਪੁਰਖਾਂ ਭਗਤ ਕਬੀਰ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਇੰਨਾ ਸਤਿਕਾਰ ਦਿੰਦੇ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀਓ ਕੀ, ਆਪਣੇ ਨਾਲ ਕਿਤੇ ਜੀ ਨੀ ਲਿਖਿਆ, ਉਹਨਾਂ ਬਾਬਤ ਇਹ ਕਹਿੰਦਾ ਵੀ ਉਹ ਕਿਹੜੇ ਭਗਤ ਸੀ, ਮੈਂ ਵੱਡਾ ਭਗਤ ਆ, ਉਹਨਾਂ ਦੀ ਤੁਹੀਨ ਕੀਤੀ ਹੈ, ਇਹਨੇ ਅਨਾਦਰ ਕੀਤਾ, ਉਹਦਾ ਜਵਾਬ ਤਾਂ ਇਹਨੂੰ ਦੇਣਾ ਬਣਦਾ ਹੀ ਆ, ਉਹਦਾ ਦੰਡ ਵੀ ਇਹਨੂੰ ਦੇਣਾ ਬਣਦਾ ਹੈ।
ਜੇ ਨਾ ਮਿਲੇ ਫਲ ਇਸੇ ਮਹਾਨ,
ਇਹਦੀ ਇਸ ਕਰਤੂਤ ਦਾ ਫਲ ਜੇ ਇਹਨੂੰ ਨਾ ਮਿਲਿਆ,
ਇਮ ਬੇਚਾਰ ਉਰ ਬੋਲੇ ਸ਼੍ਰੀ ਗੁਰ,
ਸੰਸਾਰ ਵਿੱਚ ਮਹਾਂਪੁਰਖਾਂ ਭਗਤਾਂ ਦਾ ਨਿਰਾਦਰ ਕਰਨ ਵਾਲੇ ਹੋਰ ਪੈਦਾ ਹੋਣਗੇ, ਉਹਨਾਂ ਨੂੰ ਚਾਨਣਾ ਕਿਵੇਂ ਹੋਵੇਗਾ। ਇਹ ਵਿਚਾਰ ਕਰਕੇ ਮਹਾਰਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ ਜੋ ਇਹਦੇ ਨਾਲ ਵਰਤਣੀ ਸੀ ਅੱਗੇ। ਸਤਿਗੁਰੂ ਤਾਂ ਜਾਣਦੇ ਨੇ ਨਾ ਵੀ ਭਵਿੱਖ ਚ ਕੀ ਹੋਣਾ, ਜਾਣੀ ਜਾਣਦੇ ਜੋ ਇਹਦੇ ਨਾਲ ਵਰਤਣਾ ਆਉਣ ਵਾਲੇ ਸਮੇਂ ਚ। ਮਹਾਰਾਜ ਜੀ ਨੇ ਉਹੀ ਬਚਨ ਆਪਣੇ ਮੁਖੋਂ ਬੋਲੇ ਨੇ,
ਅਮਲ ਹੋਰ ਤੁਜ ਦੇਹੇ ਨਾ ਜਾਣ,
ਜਾਂ ਇਸ ਤਰ੍ਹਾਂ ਕਹਿ ਲੋ ਜੋ ਸਤਿਗੁਰੂ ਜੀ ਬੋਲਦੇ ਨੇ ਉਹੀ ਭਵਿੱਖ ਵਿੱਚ ਵਰਤਣਾ। ਆਖੋ ਸਤਨਾਮ ਸਿੰਘ,
ਵਾਹਿਗੁਰੂ।
ਦੋਵੇਂ ਗੱਲਾਂ ਨੇ ਵੀ, ਜਾਂ ਏਦਾਂ ਕਹਿ ਲੋ ਵੀ ਜੋ ਭਵਿੱਖ ਵਿੱਚ ਵਰਤਣਾ ਉਹ ਬੋਲ ਰਹੇ ਨੇ ਸਤਿਗੁਰੂ, ਜਾਂ ਏਦਾਂ ਕਹਿ ਲੋ ਵੀ ਜੋ ਬੋਲ ਰਹੇ ਨੇ ਉਹੀ ਭਵਿੱਖ ਵਿੱਚ ਇਹਦੇ ਨਾਲ ਵਰਤਣਾ। ਕਰਤੇ ਤਾਂ ਸਤਿਗੁਰੂ ਜੀ ਨੇ ਨਾ, ਕਰਤਾ ਪੁਰਖ ਦਾ ਗੁਰਦੇਵ ਹੀ ਨੇ। ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ, ਕਹਿੰਦੇ ਤੂੰ ਜਾ ਕੇ ਲਾਹੌਰ ਸ਼ਿਕਾਇਤ ਕਰਨੀ ਹੈ ਸਾਡੀ, ਤੈਨੂੰ ਤਾਂ ਲਾਹੌਰ ਜਾਣ ਹੀ ਨਹੀਂ ਦੇਣਾ ਹੋਣੀ ਨੇ, ਤੈਨੂੰ ਹੋਣੀ ਨੇ ਲਾਹੌਰ ਜਾਣ ਹੀ ਨਹੀਂ ਦੇਣਾ, ਤੂੰ ਤਾਂ ਉੱਥੇ ਪ੍ਰਵੇਸ਼ ਹੀ ਨਹੀਂ ਕਰਨਾ। ਹਾਂਜੀ,
ਰੱਖ ਹੈ ਵਹਿਰ ਅੰਮ੍ਰਿਤ ਕੋ ਪਾਵ ਹੈ,
ਹੋਣੀ ਨੇ ਤੈਨੂੰ ਸ਼ਹਿਰ ਲਾਹੌਰ ਤੋਂ ਬਾਹਰ ਹੀ ਰੱਖਣਾ, ਉੱਥੇ ਹੀ ਤੈਨੂੰ ਮ੍ਰਿਤੂ ਆ ਜਾਣੀ, ਉੱਥੇ ਹੀ ਤੈਨੂੰ ਮਰੀ ਪੈ ਜਾਣੀ ਹੈ ਕਾਨਾ ਜੀ।
ਅਵਗਤ ਮਰਹਿ ਹੋਏ ਹੈਰਾਨ,
ਔਰ ਅਵਗਤ ਹੋ ਕੇ ਮਰੇਗਾ ਤੂੰ, ਇਹ ਤੇਰੇ ਨਾਲ ਹੋਣੀ ਵਰਤਣੀ ਹੈ ਔਰ ਹੈਰਾਨ ਹੋਵੇਗਾ।
ਸੁਣ ਕੇ ਪੁਣ ਕਾਨਾ ਪਨ ਬੈਨਨ,
ਅੱਗੋਂ ਸੁਣ ਕੇ ਕਾਨਾ ਬੋਲਿਆ,
ਬਰਖ ਪੰਜ ਸੇ ਉਮਰ ਬਿਸਾਲਾ,
ਕਹਿੰਦਾ ਮੇਰੀ 500 ਸਾਲ ਉਮਰ ਹੋ ਗਈ ਹੈ ਗੁਰੂ ਜੀ, ਕਹਿੰਦਾ ਇੰਨੀ ਲੰਮੀ ਆਯੂ ਹੈ ਮੇਰੀ, 500 ਬਰਖ ਸਾਲ ਮੇਰੀ ਉਮਰ ਹੈ।
ਬਿਘਨ ਅਨੇਕ ਸਮੀਪ ਨਾ ਆਵ ਹੈ,
ਹੁਣ ਤਾਈ ਕਦੇ ਕੋਈ ਬਿਘਨ ਮੇਰੇ ਨੇੜੇ ਨਹੀਂ ਆਇਆ।
ਯੋਗ ਅਭਿਆਸ ਕਰੋ ਸਭ ਕਾਲ,
ਮੈਂ ਯੋਗ ਅਭਿਆਸ ਕਰਕੇ ਆਪਣੇ ਸਵਾਸ ਟਿਕਾ ਲੈਣਾ, ਦਸਮ ਦੁਆਰ ਚ ਮੌਤ ਆਉਣੀ ਨੀ ਮੈਨੂੰ, ਮੇਰੇ ਕੋਲੇ ਪ੍ਰਕਿਰਿਆ, ਮੈਂ ਆਪਣੀ ਉਮਰ ਜਿੰਨੀ ਮਰਜ਼ੀ ਲੰਮੀ ਕਰ ਸਕਦਾ ਸਵਾਸ ਰੋਕ ਕੇ, ਮੈਂ ਯੋਗ ਅਭਿਆਸ ਦੁਆਰਾ ਆਪਣੇ ਸਵਾਸਾਂ ਨੂੰ ਦਸਮ ਦੁਆਰ ਚ ਟਿਕਾ ਕੇ ਆਪਣੀ ਉਮਰ ਨੂੰ ਲੰਮੀ ਕਰ ਲਵਾਂਗਾ, ਕਾਲ ਆ ਹੀ ਨਹੀਂ ਸਕਦਾ ਮੇਰੇ ਤਾਈ।
ਕਾਲ ਜਾਲ ਜਹਿ ਪੋਹੇ ਨਾ ਸਕ ਹੈ,
ਇਹੋ ਜੀ ਥਾਂ ਤੇ ਮੈਂ ਚਲਾ ਜਾਣਾ ਯੋਗ ਅਭਿਆਸ ਦੁਆਰਾ ਜਿੱਥੇ ਕਾਲ ਜਾਲ ਪੋਈ ਨਹੀਂ ਸਕਦੇ।
ਅਸਮਠ ਮੈਂ ਬਾਸੋ ਸੰਭਾਲ,
ਇਹੋ ਜੇ ਦਸਮ ਦੁਆਰ ਦੇ ਵਿੱਚ ਜਾ ਕੇ ਮੈਂ ਆਪਣੇ ਸਵਾਸ ਟਿਕਾ ਲੈਣਾ ਸੰਭਾਲ ਕੇ।
ਸ਼੍ਰੀ ਅਰਜਨ ਕਹਿ ਜਾਣ ਮਠੀਲੀ,
ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਕਾਨਾ ਜੀ ਜਿਹੜੇ ਮੱਠ ਚ ਜਾ ਕੇ ਤੂੰ ਵਸਦਾ,
ਬਸ ਕਰ ਤਾਰਤ ਬੜ ਅਭਿਮਾਨ,
ਤੇ ਬੜੇ ਅਭਿਮਾਨ ਵਿੱਚ ਉਸ ਮੱਠ ਵਿੱਚ ਵਸ ਕੇ ਦਸਮ ਦੁਆਰ ਦੇ ਵਿੱਚ ਤੂੰ ਹੰਕਾਰ ਕਰਦਾ,
100 ਫੁੱਟ ਹੈਗੀ ਬਸੈ ਕਹਾਂ ਫੁੱਲ,
ਜੇ ਤੇਰਾ ਉਹ ਮਾਠੀ ਟੁੱਟ ਗਿਆ ਤੇ ਵਸੇਗਾ ਕਿੱਥੇ। ਯਾਨੀ ਕਿ ਆ ਸਿਰ ਹੈ ਨਾ ਦਸਮ ਦੁਆਰ, ਇੱਥੇ ਟਿਕਾਉਣਾ ਨਾ ਸਵਾਸਾਂ ਨੂੰ, ਜੇ ਇਹ ਹੀ ਫੁੱਟ ਗਿਆ ਤੇ ਫਿਰ ਸਵਾਸ ਵਸਣਗੇ ਕਿੱਥੇ ਤੇਰੇ, ਜੇ ਮਟਕੀ ਫੁੱਟ ਗਈ ਉਹ ਮਾਠੀ ਟੁੱਟ ਗਿਆ ਤੇ ਕਿਵੇਂ ਵਸੇਗਾ ਉੱਥੇ।
ਕਰੋ ਅਭੈ ਪਰਲੋਕ ਪਿਆਨ,
ਹੁਣ ਤੂੰ ਲਾਹੌਰ ਜਾਣ ਤੋਂ ਪਹਿਲਾਂ ਪਰਲੋਕ ਚਲਿਆ ਜਾਣਾ, ਇਹੀ ਤੇਰੇ ਨਾਲ ਬੀਤਣੀ ਹੈ, ਇਹੀ ਤੇਰੀ ਹੋਣੀ ਹੈ।
ਜੇ ਬੋ ਆਸ ਨਾ ਧਰ ਨਿਰਾਸ ਬਨ,
ਇਸ ਕਰਕੇ ਹਾਲੇ ਵੀ ਸਮਾਂ ਕਾਨਾ ਜੀ, ਜੀਵਨ ਦੀ ਆਸ ਛੱਡ ਕੇ ਸੰਸਾਰ ਵੱਲੋਂ ਨਿਰਾਸ ਹੋ ਜਾ। ਪਾਤਸ਼ਾਹ ਫਿਰ ਵੀ ਉਹਦਾ ਭਲਾ ਹੀ ਕਰਦੇ ਆ, ਕਹਿੰਦੇ ਜੀਵਨ ਦੀ ਆਸ ਛੱਡ ਕੇ ਨਿਰਾਸ ਹੋ ਜਾ।
ਹੱਡ ਪਿੰਜਰੇ ਪ੍ਰੇਮ ਨਾ ਠਾਨ,
ਇਸ ਹੱਡਾਂ ਦੇ ਪਿੰਜਰੇ ਨਾਲ ਹੁਣ ਮੋਹ ਨਾ ਕਰ, ਇਸ ਹੱਡ ਤੇ ਪਿੰਜਰ ਦੇ ਨਾਲ ਮੋਹ ਛੱਡ ਦੇ।
ਜੀਵਤ ਰਹਿਓ ਸਮੈ ਬਹੁ ਤੇਰੋ,
ਤੂੰ ਜੀਵਦਾ ਰਿਹਾ ਜਿੰਨਾ ਸਮਾਂ ਬਤੀਤ ਕੀਤਾ,
ਜਿਸ ਤੇ ਉਰ ਹੰਕਾਰ ਮਹਾਨ,
ਉਸੇ ਕਰਕੇ ਤੇਰੇ ਅੰਦਰ ਹੰਕਾਰ ਹੈ ਵੀ ਮੈਂ 500 ਬਰਖ ਸਾਲ ਦਾ ਹਾਂ।
ਦੋਹਰਾ ਕੇਤਕ ਕਾਲ ਤੂਸ਼ਨ ਭਏ, ਸਭਾ ਵਿਖੇ ਸਭ ਕੋਏ,
ਜਦੋਂ ਇਹ ਬਚਨ ਹੋਏ ਦੋਹਾਂ ਤਰਫਾਂ ਤੋਂ ਕੁਝ ਸਮੇਂ ਲਈ ਸਭ ਚੁੱਪ ਛਾ ਗਈ, ਸਾਰੇ ਪਾਸ ਸ਼ਾਂਤੀ ਛਾ ਗਈ, ਨਾ ਕਾਨਾ ਬੋਲਿਆ, ਨਾ ਮੁੜ ਕੇ ਸਤਿਗੁਰੂ ਜੀ ਬੋਲੇ, ਨਾ ਕੋਈ ਹੋਰ ਲਾਗੇ ਕੋਈ ਸਿੱਖ ਸੇਵਕ ਬੋਲਿਆ।
ਬਿਸਮੇ ਸੁਣ ਕੇ ਸਰਾਪ ਵੱਡ, ਹੋਣੀ ਹੋਏ ਸੋ ਹੋਏ,
ਜਿਹੜੀ ਹੋਣੀ ਕਾਨੇ ਨਾਲ ਵਰਤਣੀ ਹੈ, ਇਹ ਸੁਣ ਕੇ ਸਭ ਹੈਰਾਨ ਹੋਏ ਨੇ ਗੁਰੂ ਸਾਹਿਬ ਦੇ ਮੁਖੋਂ, ਕਿਉਂਕਿ ਜੋ ਗੁਰਦੇਵ ਦੱਸ ਰਹੇ ਨੇ ਇਹ ਹੋਣੀ ਹੈ ਔਰ ਹੋਣੀ ਵਰਤ ਕੇ ਰਹਿੰਦੀ, ਇਹਨੂੰ ਕੋਈ ਨੀ ਰੋਕ ਸਕਦਾ।
ਹਿਰਦੈ ਗਿਰੈ ਹਿਤ ਮੇਲ ਬੇ, ਮਿਲੇ ਹੂ ਤੇ ਇਕ ਥਾਨ,
ਕਹਿੰਦੇ ਉਸ ਵੇਲੇ ਸਾਰੀ ਸੰਗਤ ਇਕ ਜਗ੍ਹਾ ਤੇ ਮਿਲ ਕੇ ਬੈਠੀ ਹੋਈ ਸੀ।
ਭਾਵੀ ਨੇ ਐਸੀ ਕਰੀ ਬਦਿਓ ਬਿਯੋਗ ਮਹਾਨ,
ਭਾਵੀ ਨੇ ਇਹੋ ਜੀ ਖੇਡ ਵਰਤਾ ਦਿੱਤੀ ਵੀ ਮਿਲ ਕੇ ਬੈਠਿਆਂ ਦੇ ਵਿਚ ਵਿਛੋੜਾ ਪਾ ਦਿੱਤਾ। कि काने ना मिलन दी बजाए हिउने विछड़ गया है, खबरे फेर केड़ी जूनी विच जावे ते किन्ना चिर विछड़िया रहे।
दोहरा केतक काल तूषण रहे, सभा ना बोलियो कोए।
कुछ समा सारे चुप बैठे रहे, सभा विच भी कोई सिख नहीं बोलिया।
श्री अर्जन पीलो दिशा कीन बिलोचन जोए।
भगत पीलू जी बैठे सन, उना वल वेख के फिर सतगुरु पंचम पातशाह जी महाराज जी बोले, कहण लगे,
सोईया छंद पीलो भगत अपनो मत कहो।
महाराज जी कहंदे, पीलो जी तुसी भी अपना मत कहो, तुहाडा जिहड़ा सिद्धांत है, तुसी जो अपने हिरदे च सोचदे हो अनुभव करदे हो, तुसी भी बोलो, तुसी भी सुनाओ, तुसी इस गल दा फिकर ना करो कि काने नाल वचन बिलास होए, ओ ता होनी दसी है काने नाल। तुसी शांत हो के जो तुहाडा सिद्धांत है, तुहाडा मत है, ओ दसो, पेश करो।
हमें सुनावे शब्द सुना बनाए,
सानू सुनाओ अपना शब्द बना के,
जिसते गुरमत होए उपदेशन,
जेदे नाल असी गुरु दी मत द्वारा उपदेश दे सकिए।
सिमर है परमेश्वर लिव लाए,
और लिव ला के जीव परमेश्वर दा सिमरन करन, अकाल पुरख दा भजन करन, ऐसे मत वाला शब्द उचारो।
होए श्रेय मगल है सुगम ही,
और जीवां दी श्रेय होवे, कल्याण होवे, और उना नू सुगम रस्ता प्राप्त होवे प्रभु प्राप्ति दा।
पाओ भगत के संग मिलाए,
और प्रेमा भगती दे सह तू अकाल पुरख नाल मिल जान।
सुनत सभा मह शब्द बखान्यो,
ए सुन के भगत पीलू जी बोले सभा विच,
पीलो अपनो मतो सुनाए।
पीलू भगत जी अपना मत अपना सिद्धांत पेश करके बोले,
पीलो वाच पीलो असा नालों से भले, जमदिया जो मुए।
भगत पीलू जी बोले, कहंदे साडे नालों ओ चंगे जेडे जमदिया ही मर गए, जिन्हां दा जन्म होया नाल ही मृत्यु हो गई, ओ भले साडे नालों भले ने। आम करके एदे बाबत एक विचार महापुरख दसदे के परालब्ध लैके जीव संसार विच आउंदा, कई जीवां दा समय ही इतना है परालब्ध दा कि उना नू मोक्ष प्राप्त होनी हुंदी है, ऐसा सिद्धांत है कई महापुरखां दा। जरूरी नहीं सब मनन के जन्म समय ही वो बालक मृत्यु नू प्राप्त हो जांदे है। जन्म समय जो बालक मृत्यु नू प्राप्त हो जांदा, प्रभु हुक्म विच अकाल पुरख दे हुक्म ची वरत रहा, कहिंदे उहदी परालब्ध उत्थे समाप्त हो जांदी है। प्रबंधगी करन वास्ते जीवन मुक्त होण वास्ते जिहड़ी परालब्ध प्राप्त हुंदी है, और उहदे विच भजन करदिआं जिहड़ा जीवन मुक्त हुंदा है, उही अकाल पुरख ते भेद हो जांदा है। इह कहिण लगा वी साडे नालों जमदिआं जेड़े मर जान ओ भले ने, क्यों भले ने अगे दसदा,
ओना चिकड़ पावना बोड़िया ना आलूद पए।
ओना ने चिकड़ च पैर ही नहीं धरिया, यानी कि जन्म समय ही मर गए ते चिकड़ च पैर ही नहीं धरिया, ना उना नू कोई ममता पई, ना किसी नाल मोह पया, ना कोई विकार फुरिया, ना ओ गंदे होए। आलूद दा मतलब हुंदा गंदे होना, किसे विकार करके वह गंदे हुए नहीं, जमदे ही मर गए, कहिंदा वह भले ने। यह गल जदों पीलो ने कही, हुण यह सिद्धांत गुरबाणी अनुकूल नहीं है। किवें अनुकूल नहीं है, क्योंकि जे जमदे ही सारे मर जाण ते संसार तां समाप्त है, फिर संसार की प्रक्रिया तां समाप्त है, फिर बाकी जिहड़े जीवदे ने फिर वह तां मुक्त होणगे ही नहीं। इहदा मतलब तां इह होया ना वी जिहड़े जमदे मर जाण वह मुक्त ने, जिहड़े जम्मण तों बाद जिंदगी भोगदे ने ओह मुक्त नहीं हो सकदे। फिर तां लखां लोक जिहड़े धर्म कर्म कर रहे ने इदां ही करी जांदे, फिर तां कोई फायदा ही नहीं। पातशाह वेख्या वी इह तुहाडा सिद्धांत गुरमत अनुकूली नहीं है, तो गुरदेव जी फिर अगों बोले हन,
सवैया छंद इह पीनह परमान हम कर है।
महाराज जी कहंदे, पीलो जी ਇਹ ਤੁਹਾਡੇ ਅੰਦਰ ਦੀ ਬਿਰਤੀ ਹੈ, ਪਰ ਸਮੂਹਿਕ ਰੂਪ ਦੇ ਵਿੱਚ ਸੰਸਾਰ ਤੇ ਲਾਗੂ ਨਹੀਂ ਹੋ ਸਕਦੀ। ਕੁਝ ਧਰਮ ਵਿਅਕਤੀਗਤ ਧਰਮ ਹੁੰਦੇ ਆ, ਕੇਵਲ ਕੁਝ ਕੁ ਵਿਅਕਤੀ ਗ੍ਰਹਿਣ ਕਰਨ, ਪਰ ਸਮੂਹਿਕ ਰੂਪ ਦੇ ਵਿੱਚ ਸਾਰਿਆਂ ਤੇ ਲਾਗੂ ਨਹੀਂ ਹੋ ਸਕਦਾ। ਤੁਹਾਡਾ ਇਹ ਸਿਧਾਂਤ ਸਾਡੇ ਮਤ ਦੇ ਅਨੁਸਾਰ ਨਹੀਂ ਹੈ, ਗੁਰਬਾਣੀ ਦੇ ਅਨੁਸਾਰ ਪ੍ਰਮਾਣਿਕ ਨਹੀਂ ਹੈ।
ਜਿਸ ਮਹਿ ਨਹੀਂ ਭਗਤ ਉਪਦੇਸ਼,
ਇਹਦੇ ਚ ਭਗਤੀ ਦਾ ਉਪਦੇਸ਼ ਕਿੱਥੇ ਹੈ? ਇੱਥੇ ਤਾਂ ਜੰਮਦਿਆਂ ਹੀ ਮਰਨ ਦੀ ਗੱਲ ਹੋ ਰਹੀ ਹੈ, ਵੀ ਜੰਮਦਿਆਂ ਮਰ ਜਾਏ ਤੇ ਮੁਕਤ ਹੈ। ਭਗਤੀ ਦਾ ਤਾਂ ਇੱਥੇ ਗੱਲ ਹੀ ਨਹੀਂ ਕਹੀ, ਨਾ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ। ਅਸੀਂ ਗੁਰਬਾਣੀ ਵਿੱਚ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਜੀਵਨ, ਤੁਸੀਂ ਇਹਦੇ ਵਿੱਚ ਕਿਤੇ ਵੀ ਭਗਤੀ ਦਾ ਜ਼ਿਕਰ ਨਹੀਂ ਕੀਤਾ।
ਸ਼੍ਰੀ ਕਰਤਾਰ ਕੇਰ ਇਹ ਪਾਣਾ,
ਤੇ ਜਿਹੜਾ ਜੰਮਣਾ ਤੇ ਮਰਨਾ, ਇਹ ਦੋਵੇਂ ਪ੍ਰਕਿਰਿਆਵਾਂ ਕਰਤਾਰ ਦੇ ਭਾਣੇ ਚ ਹੋ ਰਹੀਆਂ ਨੇ। ਅਕਾਲ ਪੁਰਖ ਦੇ ਹੁਕਮ ਚ ਜੀਵ ਜੰਮਦੇ ਆ, ਉਹਦੇ ਹੁਕਮ ਚ ਹੀ ਮਰਦੇ ਨੇ।
ਜੰਮਣ ਮਰਨਾ ਸੀਸ ਅਸੀਸ,
ਸਾਰਿਆਂ ਦੇ ਸਿਰਾਂ ਦੇ ਉੱਤੇ ਲੇਖ ਹੈ ਜੰਮਣਾ ਤੇ ਮਰਨਾ।
ਪਾਏ ਜਨਮ ਨਰ ਲਾਭ ਲੈ ਸੁਭ,
ਕਹਿੰਦੇ ਜਨਮ ਪ੍ਰਾਪਤ ਕਰਕੇ ਜੀਵ ਲਾਭ ਖੱਟਦੇ ਆ, ਭਜਨ ਕਰਦੇ ਆ, ਬੰਦਗੀ ਕਰਦੇ ਆ, ਅਕਾਲ ਪੁਰਖ ਦੀ ਇਬਾਦਤ ਕਰਦੇ ਆ, ਇਹ ਲਾਭ ਉਹਨਾਂ ਨੂੰ ਪ੍ਰਾਪਤ ਹੁੰਦਾ।
ਭਜਹਿ ਸਦਾ ਸਤਨਾਮ ਵਿਸ਼ੇਸ਼,
ਔਰ ਵਿਸ਼ੇਸ਼ ਕਰਕੇ ਸਦਾ ਲਈ ਸੱਚੇ ਨਾਮ ਦਾ ਭਜਨ ਕਰਦੇ ਆ। ਸਭ ਤੋਂ ਵੱਡਾ ਸੁੱਖ ਹੈ ਜੀਵਨ ਦਾ, ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਸ੍ਰੇਸ਼ਟ ਸੁੱਖ ਹੈ, ਉਹ ਹੈ ਅਕਾਲ ਪੁਰਖ ਦਾ ਸਿਮਰਨ, ਅਕਾਲ ਪੁਰਖ ਦਾ ਭਜਨ। ਕੋਈ ਆਖੇ ਵੀ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਸੁੱਖ ਕਿਹੜਾ? ਸਭ ਤੋਂ ਵੱਡਾ ਸੁੱਖ ਤਾਂ ਇਹੀ ਹੈ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਏਡੇ ਵੱਡੇ ਸੁੱਖ ਦੇ ਆਨੰਦ ਨੂੰ ਪ੍ਰਾਪਤ ਕਰਨ ਲਈ ਜੀਵਨ ਚਾਹੀਦਾ ਹੈ ਨਾ? ਤੁਸੀਂ ਕਹਿੰਦੇ ਜੰਮਦੇ ਹੀ ਜਿਹੜੇ ਮਰ ਗਏ ਭਲੇ ਨੇ, ਇਸ ਸੁੱਖ ਨੂੰ ਸਿਮਰਨ ਦੇ ਸੁੱਖ ਨੂੰ ਮਾਣਨ ਲਈ ਤਾਂ ਦੇਵਤੇ ਵੀ ਇਹ ਦੇਹਾਂ ਲੋਚਦੇ ਆ, ਉਹ ਵੀ ਚਾਹੁੰਦੇ ਆ ਸਾਨੂੰ ਇਹ ਮਾਨਵੀ ਸਰੀਰ ਪ੍ਰਾਪਤ ਹੋਵੇ। ਇਸ ਕਰਕੇ ਪੀਲੋ ਜੀ, ਤੁਹਾਡਾ ਸਿਧਾਂਤ ਗੁਰਬਾਣੀ ਦੇ ਅਨੁਸਾਰੀ ਨਹੀਂ ਹੈ। ਹਾਂਜੀ,
ਮਨ ਹੈ ਹੁਕਮ ਖਸਮ ਕੋ ਨੀਕੋ,
ਅਕਾਲ ਪੁਰਖ ਦੇ ਖਸਮ ਦੇ ਹੁਕਮ ਨੂੰ ਭਲਾ ਕਰਕੇ ਮੰਨਣਾ।
ਤਿਆਗ ਹੈ ਹਉ ਮੈਂ ਸਹਿਤ ਕਲੇਸ਼,
ਹਉ ਮੈਂ ਦੇ ਸਹਿਤ ਕਲੇਸ਼ ਨੂੰ ਗੁਰਮੁਖ ਤਿਆਗ ਦਿੰਦੇ ਹੈ। ਮਨੁੱਖੀ ਜਾਮਾ ਪ੍ਰਾਪਤ ਕਰਕੇ ਸਭ ਤੋਂ ਵੱਡੇ ਸੁੱਖ ਨੂੰ, ਸਿਮਰਨ ਦੇ ਸੁੱਖ ਨੂੰ, ਪ੍ਰਭੂ ਦੀ ਯਾਦ ਦੇ ਸੁੱਖ ਨੂੰ ਗੁਰਮੁਖ ਜਨ ਆਪਣੇ ਹਿਰਦੇ ਚ ਮਾਣਦੇ ਹਨ।
ਓਹੋਰਾ ਛੱਜੂ ਕਹੋ ਮਤ ਆਪਨੋ, ਜਸ ਨਿਸਚਾ ਮਨ ਕੀਨ।
ਇਹ ਸੁਣ ਕੇ ਭਗਤ ਪੀਲੋ ਜੀ ਚੁੱਪ ਕਰ ਗਏ, ਸਮਝ ਗਏ ਕਿ ਗੁਰਦੇਵ ਜੋ ਕਹਿ ਰਹੇ ਨੇ ਵਾਸਤਵਿਕ ਸੱਤ ਹੈ, ਇਹ ਇਤੀ ਹੈ। ਪੀਲੂ ਜੀ ਨੂੰ ਸਮਝ ਆ ਗਈ। ਲਾਗੇ ਭਗਤ ਛੱਜੂ ਜੀ ਬੈਠੇ ਸਨ। ਮਹਾਰਾਜ ਜੀ ਕਹਿੰਦੇ, ਹਾਂ ਛੱਜੂ ਜੀ, ਤੁਸੀਂ ਵੀ ਬੋਲੋ, ਤੁਹਾਡਾ ਕੀ ਮਤ ਹੈ, ਤੁਹਾਡਾ ਕੀ ਸਿਧਾਂਤ ਹੈ?
ਗੁਰ ਆਇਸ ਕੋ ਮਾਨ ਕਰ ਬੋਲਿਓ ਸ਼ਬਦ ਨਵੀਨ।
ਸਤਿਗੁਰਾਂ ਦੀ ਆਗਿਆ ਮੰਨ ਕੇ ਭਗਤ ਛੱਜੂ ਜੀ ਵੀ ਬੋਲੇ, ਇੱਕ ਸ਼ਬਦ ਉਚਾਰਨ ਉਹਨਾਂ ਨੇ ਵੀ ਕੀਤਾ।
ਛੱਜੂ ਵਾਚ ਕਾਗਦ ਸੰਧੀ ਪੂਤਲੀ ਤਉ ਨਾ ਤ੍ਰਿਆ ਨਿਹਾਰ।
ਛੱਜੂ ਜੀ ਵਿਅੰਗਮ ਸੀ, ਵਿਅੰਗਾਂ ਦਾ ਮਤਲਬ ਜਤੀ ਸੀ, ਸ਼ਾਦੀ ਨਹੀਂ ਸੀ ਕਰਾਈ, ਸ਼ਾਦੀ ਕਰਨ ਵਾਲੇ ਗ੍ਰਿਸਤੀਆਂ ਨੂੰ ਭਲਾ ਨਹੀਂ ਸਨ ਸਮਝਦੇ। ਉਹ ਬੋਲੇ, ਕਹਿੰਦੇ ਕਾਗਜ਼ ਦੀ ਇਸਤਰੀ ਵੀ ਹੋਵੇ ਨਾ, ਕਾਗਜ਼ ਸੰਧੀ ਪੂਤਲੀ, ਕਾਗਜ਼ਾਂ ਦੀ ਬਣੀ ਹੋਈ ਇਸਤਰੀ ਹੋਵੇ, ਕਹਿੰਦੇ ਉਹਦਾ ਵੀ ਸਪਰਸ਼ ਨਾ ਕਰੇ, ਉਹਨੂੰ ਵੀ ਨਾ ਵੇਖੇ। ਦੁਬਾਰਾ ਪੜੋ,
ਕਾਗਜ਼ ਸੰਧੀ ਪੂਤਲੀ ਤਉ ਨਾ ਤ੍ਰਿਆ ਨਿਹਾਰ।
ਕਹਿੰਦੇ ਕਾਗਜ਼ਾਂ ਦੀ ਇਸਤਰੀ ਬਣਾ ਕੇ ਰੱਖੀ ਹੋਵੇ, ਕਦੇ ਉਹਨੂੰ ਵੀ ਨਹੀਂ ਵੇਖਣਾ, ਉਹਦੇ ਵੀ ਦਰਸ਼ਨ ਨਹੀਂ ਕਰਦੇ।
यो ही मार ले जा वही जथा बिलोचन तार।
कहिंदे जे कोई कागजां दी बनी स्त्री नूं भी वेखे ते ओदी ये दशा होवेगी, ओनू इन्ना मार के लैके जाणगे जम जिवे बलोचां दी ताड़ आके हमला करके मार दी है ना। कहिंदे एदां उहनां जीवां नूं मारिया जाएगा जेडे कागजां दी स्त्री नूं भी वेखणगे। कहिंदे प्रतख हड चम दी बनी स्त्री दे स्पर्श नवर करन वालियां नूं तां खबरे की दशा होवे, उहनां दी की हालत होवे। जेड़ा कोई कागज दी स्त्री नूं भी वेखेगा ओहदी इहो जिही दशा होवेगी। ए भगत छज्जू ने अपना सिद्धांत प्रगट कीता। हां जी,
सवैया छंद छज्जू भगत सुनो मत हमरो।
पातशाह कहण लगे भगत छज्जू जी तुहाडा भी ए मत साडे मत दे अनुसारी नहीं है, साडा मत ए है सुनो।
पंथ रचियो कर बे सतसंग।
असी जेड़ा ए पंथ रचिया गुरु नानक साहब जी ने ए सत संगत करन वास्ते रचिया, पली संगत करन वास्ते रचिया।
सिमर है मिल कर श्री परमेसर।
जदो ए मिल के सतसंगति रूप विच एकत्र हो के परमेसर दा भजन करनगे।
गृहस्थ बिखै लिव लाए अपंग।
भावे गृहस्थ आश्रम विच भी होण अकाल पुरख नाल लिव लाणगे ते मुक्त हो जाणगे। साडा तां ए मत है भावे कोई गृहस्थी भी होवे सत संगत विच मिल के भजन करे परमेसर दा दो वेले ता ओ मुक्त हो जावेगा।
कार धर्म की कर गुजरान है।
और धर्म दी किरत करके अपनी गुजरान करे, धर्म दी किरत करके अपना गुजारा करे।
सेव है संतन सहत उमंग।
और सहत उमंग दा मतलब भी चा नाल खुशी नाल महापुरखा संत जाना दी संगत करके उना दी सेवा करे।
पाओ भगत कर जगत सो तर है।
और प्रेमा भगती करके ए जीव जगत तो तरनगे।
सत नाम को चढ़बो रंग।
और अकाल पुरख दे सच्चे नाम दा रंग इना नू चढ़ेगा।
ग्रहस्त बिना नह अपर जतन अब।
पातशाह कहंदे भी गृहस्थ आश्रम ता श्रेष्ठ आश्रम है, एदे बिना केड़ा यतन है कोई होर।
बन में छुदित रहो नह जाए।
केड़ा जेड़ा कलयुग दे इस समय विच जंगल च जाके भुखा रहेगा, बन च जाके भुखे रह के भी केड़ा रब प्राप्त हो गया। पातशाह कहंदे भेख नालो एहो जा गृहस्त भला जिथे कोई आया गया व्यागत बरसाया जांदा। गृहस्थ आश्रम श्रेष्ठ है, सर्वोत्तम है। तदे भाई गुरदास साहब जी ने लिखिया ज्ञानन में ज्ञान अर ध्यानन में ध्यान गुर, सकल धर्म में गृहस्थ प्रधान है। गृहस्थ धर्म नूं महाराज जी ने बड़ी वडियाई दित्ती। गुरु नानक साहब ने आप गृहस्थ आश्रम प्रवान किया, आप गुरुदेव गृहस्थ आश्रम च प्रवेश होए। तो गृहस्थ आश्रम श्रेष्ठ है, इहदे च रह के धर्म की किरत करदे आं, सतसंगत करदे आं, संत जना की सेवा करदे आं, सिमरन करदे आं, जीव मोक्ष नूं प्राप्त हो जांदा। कलयुग दे समय च किहदे विच इन्ना तान बल है कि घर बार छड के जंगल च जाके कोई भुखा रह सके।
नगर निकट जब रहन लगा एहो नर।
कहिंदे जदों नगन होके भी भवे रहन लग पवे जगत विच।
नारी मिल है समुदाय।
महाराज जी कहिंदे ए जीव किवें स्त्री तो बिना तां मनुख दी कल्पना ही नहीं है। स्त्री करके ही मनुख पैदा हुंदे, जीव पैदा हुंदे। ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹਨੂੰ ਵੇਖ ਕੇ ਮਾਤਾ ਵੀ ਤਾਂ ਤੇਰੀ ਕਿਸ ਤਰੀ ਸੀ ਜਿਹਦੀ ਕੁੱਖ ਤੋਂ ਜਨਮ ਲਿਆ, ਜਿਹਦਾ ਦੁੱਧ ਪਾਨ ਕਰਦਾ ਰਿਹਾ, ਫਿਰ ਤਾਂ ਉਦੋਂ ਵੀ ਮੁਕਤ ਨਾ ਹੋਵੇਗਾ। ਘਰ ਵਿੱਚ ਭੈਣ ਹੈ, ਪਰਿਵਾਰ ਦੇ ਵਿੱਚ ਜਦੋਂ ਵਿਚਰਦੇ ਆ, ਇਸਤਰੀਆਂ ਨੂੰ ਵੇਖਦਾ, ਇਸ ਜਗਤ ਵਿੱਚ ਰਹਿੰਦੇ ਆ, ਤੇ ਕਿਵੇਂ ਹਾਂ ਪਰ ਬੇਟੀ ਕੋ ਬੇਟੀ ਜਨ, ਇਹ ਬਿਰਤੀ ਤਾਂ ਹੋਣੀ ਚਾਹੀਦੀ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਕਲਗੀਧਰ ਦੇ ਬਚਨ ਨੇ ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ, ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨਿਹ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਐ। ਸੁਪਨੇ ਵਿੱਚ ਵੀ ਕਦੇ ਪਰ ਇਸਤਰੀ ਦਾ ਸੰਕਲਪ ਨਾ ਕਰੇ। ਇਹ ਤਾਂ ਪਰ ਜਦੋਂ ਸਮਾਜ ਵਿੱਚ ਵਿਚਰਨਾ, ਘਰ ਵਿੱਚ ਰਹਿਣਾ, ਨਗਰ ਵਿੱਚ ਵਿਚਰਨਾ, ਤੇ ਕਿਵੇਂ ਤੁਸੀਂ ਆਪਣੀ ਅੱਖਾਂ ਤੇ ਪਰਦਾ ਪਾ ਸਕਦੇ ਹੋ ਕਿ ਇਸਤਰੀ ਨੂੰ ਵੇਖੋ ਹੀ ਨਾ। ਇੱਥੇ ਇਸਤਰੀ ਵੀ ਨੇ, ਪੁਰਖ ਵੀ ਨੇ, ਫਿਰ ਪ੍ਰਕਿਰਤੀ ਵਿੱਚ ਵੀ ਤੇ ਨਰਮਦੀਨ ਦੀ ਪ੍ਰਕਿਰਤੀ ਹੈ। ਜਿਤਨੇ ਜੀਵ ਜੰਤ ਨੇ ਸਭ ਵਿੱਚ ਨਰ ਤੇ ਮਦੀਨ ਹੈਣ, ਅਕਾਲ ਪੁਰਖ ਦੀ ਕੁਦਰਤ ਹੈ। ਇੱਥੇ ਨਰ ਮਦੀਨ ਦਰਖਤਾਂ ਦੇ ਵਿੱਚ ਵੀ ਜਿਹੜੇ ਪੌਦੇ ਨੇ ਉਹਨਾਂ ਵਿੱਚ ਵੀ ਨਰ ਤੇ ਮਦੀਨ ਪਰਮੇਸ਼ਰ ਨੇ ਪੈਦਾ ਕੀਤੇ। ਬੋੜ ਦਾ ਦਰਖਤ ਆ ਉਹਦੇ ਵਿੱਚ ਵੀ ਨਰ ਹੁੰਦਾ ਮਦੀਨ ਹੁੰਦਾ। ਜਿਤਨੇ ਜੀਵ ਜੰਤ ਨੇ ਸਾਰਿਆਂ ਵਿੱਚ ਨਰ ਮਦੀਨ, ਪ੍ਰਕਿਰਤੀ ਵਿੱਚ ਨਰ ਮਦੀਨ ਜੀਵ ਪਰਮੇਸ਼ਰ ਨੇ ਪੈਦਾ ਕੀਤੇ। ਤੁਸੀਂ ਇਹ ਸਿਧਾਂਤ ਕਿਵੇਂ ਪ੍ਰਗਟ ਕਰਕੇ ਜਗਤ ਦੇ ਜੀਵਾਂ ਨੂੰ ਕਹਿ ਸਕਦੇ ਹੋ ਕਿ ਕਾਗਜ਼ ਦੀ ਇਸਤਰੀ ਵੀ ਨਹੀਂ ਵੇਖਣੀ? ਫਿਰ ਤਾਂ ਤੁਸੀਂ ਕਾਂ ਫਿਰਦੇ ਨੇ, ਕਾਵਾਂ ਦੇ ਵਿੱਚ ਕਿਹੜੀ ਕਾਮਣੀ ਹੈ ਤੇ ਕਿਹੜਾ ਕਾਂ ਆ, ਫਿਰ ਤਾਂ ਕਾਮਣੀ ਵੀ ਨਾ ਵੇਖੋਗੇ। ਚਿੜੀਆਂ ਦੇ ਜੋੜੇ ਫਿਰਦੇ ਆ, ਕਿਹੜੀ ਚਿੜੀ ਆ ਕਿਹੜਾ ਚਿੜਾ, ਫਿਰ ਉਹਦੇ ਚ ਉਹ ਵੀ ਨਾ ਵੇਖੋਗੇ। ਫਿਰ ਤਾਂ ਮੁਕਤ ਹੋਣ ਵਾਲੀ ਗੱਲ ਤਾਂ ਰਹਿਣੀ ਨਹੀਂ। ਤੁਹਾਡਾ ਇਹ ਸਿਧਾਂਤ ਬਿਲਕੁਲ ਨਿਰਮੂਲ ਹੈ ਭਗਤ ਛੱਜੂ ਜੀ, ਅਸੀਂ ਇਹ ਗੁਰਬਾਣੀ ਦੇ ਵਿੱਚ ਦਰਜ ਨਹੀਂ ਕਰ ਸਕਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗ੍ਰਿਸਤ ਆਸ਼ਰਮ ਨੂੰ ਵਡਿਆਈ ਦਿੱਤੀ ਹੈ। ਹਾਂਜੀ,
ਮਿਲੇ ਬੀਚ ਮਨ ਨਹਿ ਬੇਕਾਰ ਹੋਏ ਅਸ,
ਕਹਿੰਦੇ ਪਰਿਵਾਰਾਂ ਵਿੱਚ ਵਿਚਰਦਿਆਂ, ਨਗਰ ਵਿੱਚ ਵਿਚਰਦਿਆਂ ਹੋਇਆ ਵੀ ਮਨ ਚ ਵਿਕਾਰ ਨਾ ਉਪਜੇ, ਸਾਧਨਾ ਕਰਨੀ ਹੈ ਸਿੱਖ ਨੇ ਵੀ ਮਨ ਦੇ ਵਿੱਚ ਕਦੇ ਵਿਕਾਰ ਦਾ ਫੁਰਨਾ ਨਾ ਫੁਰੇ।
ਬਿਰਲੋ ਜਗ ਮਹਿ ਕੋ ਆਏ,
ਕਹਿੰਦੇ ਇਹੋ ਜਿਹਾ ਬਿਰਲਾ ਜਗਤ ਵਿੱਚ ਹੋਵੇਗਾ ਆਇਆ ਹੋਇਆ।
ਕਿਮਨ ਹੈ ਤ੍ਰਿਹ ਕੋ ਪੇਕ ਹੈ ਤਿਆਗ ਕਰ,
ਕਹਿੰਦੇ ਇੱਦਾਂ ਕਿਵੇਂ ਇਸਤਰੀ ਨੂੰ ਵੇਖੇ ਬਿਨਾ ਤਿਆਗ ਕਰ ਸਕਦੇ ਹੋ?
ਯਾਂ ਤੇ ਗ੍ਰਸਤ ਬਿਖੇ ਪ੍ਰਭ ਪਾਏ,
ਇਸ ਕਰਕੇ ਗ੍ਰਸਤੀਆਂ ਨੂੰ ਮਹਾਰਾਜ ਜੀ ਨੇ ਵਡਿਆਈ ਦੇ ਦਿੱਤੀ ਗੁਰੂ ਨਾਨਕ ਸਾਹਿਬ ਨੇ ਕਿ ਪ੍ਰਭੂ ਦੀ ਪ੍ਰਾਪਤੀ ਗ੍ਰਸਤ ਆਸ਼ਰਮ ਵਿੱਚ ਰਹਿ ਕੇ ਵੀ ਹੋ ਸਕਦੀ ਹੈ। ਇਹ ਭੁਲੇਖਾ ਸੀ ਬੜਾ ਵੱਡਾ ਸਮਾਜ ਦੇ ਲੋਕਾਂ ਦੇ ਦਿਲਾਂ ਚ ਕਿ ਗ੍ਰਸਤੀ ਮੁਕਤ ਨਹੀਂ ਹੁੰਦੇ। ਉਹਨਾਂ ਗ੍ਰਸਤੀਆਂ ਦੇ ਘਰ ਟੁੱਕਰ ਖਾ ਕੇ ਜੋਗੀ ਕਹਿੰਦੇ ਅਸੀਂ ਮੁਕਤ ਆ, ਜਿਨ੍ਹਾਂ ਦੇ ਘਰ ਦਾ ਪ੍ਰਸ਼ਾਦਾ ਛਕਿਆ ਕਹਿੰਦੇ ਉਹ ਮੁਕਤ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਪੁਰਜ਼ੋਰ ਸ਼ਬਦਾਂ ਚ ਇਹਨਾਂ ਦਾ ਖੰਡਨ ਕੀਤਾ ਕਿ ਤੁਸੀਂ ਜਿਨ੍ਹਾਂ ਗ੍ਰਸਤੀਆਂ ਦੀ ਭੰਡੀ ਕਰਦੇ ਹੋ ਫਿਰ ਉਹਨਾਂ ਦੇ ਘਰ ਮੰਗ ਕੇ ਖਾਂਦੇ ਹੋ, ਇੱਦਾਂ ਕਿਉਂ? ਭਾਈ ਗੁਰਦਾਸ ਸਾਹਿਬ ਲਿਖਦੇ ਹੈ, ਕਹਿੰਦੇ ਲੋਹੇ ਦੇ ਬੜੇ ਬੜੇ ਸ਼ਸਤਰ ਅਸਤਰ ਬਣਦੇ ਹੈ, ਤਲਵਾਰਾਂ ਢਾਲਾਂ ਨੇਜੇ ਬਰਛੇ ਤਬਰ ਕੁਹਾੜੀਆਂ ਚੱਕਰ ਕਟਾਰਾਂ ਤੇਗੇ, ਜੇ ਲੋਹਾ ਨਾ ਹੋਵੇ ਤੇ ਕਿੱਥੋਂ ਬਣਨ? ਸੋਨੇ ਦੇ ਬੜੇ ਗਹਿਣੇ ਬਣਦੇ ਆ, ਕੈਂਠੇ ਛਾਪਾਂ ਛੱਲੇ ਕਾਂਟੇ ਮੱਥੇ ਦੇ ਸੱਗੀ ਫੁੱਲ, ਪਰ ਜੇ ਸੋਨਾ ਨਾ ਹੋਵੇ ਤੇ ਸੋਨੇ ਦੇ ਗਹਿਣੇ ਕਿਵੇਂ ਬਣਨ? ਇਹ ਸੰਸਾਰ ਦੇ ਵਿੱਚ ਬੜੇ ਬੜੇ ਮਜ਼ਹਬ ਧਰਮ ਪੈਦਾ ਨੇ, ਕਿਤੇ ਸੰਨਿਆਸੀ ਨੇ, ਜੋਗੀ ਨੇ, ਜੰਗਮ ਨੇ, ਵੈਰਾਗੀ ਨੇ, ਜੈਨੀ ਨੇ, ਬੋਧੀ ਨੇ, ਸਰੇਵੜੇ ਨੇ, ਪਰ ਜੇ ਗ੍ਰਸਤੀ ਨਾ ਹੋਣ ਤਾਂ ਇਹ ਸਾਰੇ ਕਿੱਥੋਂ ਪੈਦਾ ਹੋਣ? ਗ੍ਰਸਤ ਮੂਲ ਹੈ, ਗ੍ਰਸਤ ਆਸ਼ਰਮ ਚ ਰਹਿ ਕੇ ਗ੍ਰਸਤ ਧਰਮ ਦੀ ਜਿਹੜਾ ਪਾਲਣਾ ਕਰਦਾ ਵਿਧੀਵਤ ਢੰਗ ਨਾਲ, ਗ੍ਰਸਤੀ ਦੀ ਵੀ ਤਾਂ ਜ਼ਿੰਮੇਵਾਰੀ ਹੈ ਨਾ, ਇਹ ਤਾਂ ਵੀ ਕੱਲਾ ਗ੍ਰਸਤੀ ਹੋ ਕੇ ਬੱਚੇ ਪਾਲੀ ਜਾਏ ਤੇ ਇੰਨੇ ਨਾਲ ਹੀ ਮੁਕਤ ਹੋ ਜਾਣਾ, ਉਹ ਤਾਂ ਹੈ ਬੱਧਾ ਚੱਟੀ ਜੋ ਭਰੇ, ਉਹ ਤਾਂ ਪਾਲਣੇ ਹੀ ਪੈਣੇ ਆ। ਪਰ ਗ੍ਰਸਤ ਆਸ਼ਰਮ ਦੇ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਛੁੱਟੀਆਂ, ਸੰਗਤ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਘਰ ਵਿੱਚ ਆਏ ਗਏ ਨੂੰ ਭੋਜਨ ਦੀ ਸੇਵਾ ਟਹਿਲ ਕਰਨੀ, ਜਲ ਪਾਣੀ ਛਕਾਉਣਾ, ਪਰਉਪਕਾਰੀ ਬਿਰਤੀ ਰੱਖਣੀ, ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਕੱਢਣਾ, ਇਹ ਗ੍ਰਸਤ ਆਸ਼ਰਮ ਦੀ ਜ਼ਿੰਮੇਵਾਰੀ ਹੈ। ਜਿਹੜਾ ਇਹਦੇ ਵਿੱਚ ਨਿਭ ਜਾਂਦਾ ਮੁਕਤ ਹੋ ਜਾਂਦਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਏਦਾਂ ਅਸੀਂ ਗ੍ਰਸਤ ਆਸ਼ਰਮ ਦੀ ਵਡਿਆਈ ਕਹੀ ਹੈ।
ਨਿਜ ਤਨ ਤੇ ਸ਼੍ਰਮ ਕਰੈ ਖਾਟ ਤਨ,
ਕਹਿੰਦੇ ਆਪਣੇ ਤਨ ਕਰਕੇ ਜਿਹੜੇ ਮਿਹਨਤ ਕਰਦੇ, ਧਰਮ ਦੀ ਕਿਰਤ ਕਰਕੇ ਧਨ ਖੱਟਦੇ ਨੇ।
ਬਹੁਰ ਬਾਟ ਘਰ ਭੋਜਨ ਖਾਏ,
ਫਿਰ ਅੱਗੇ ਵੰਡ ਕੇ ਛਕਦੇ ਹਨ।
ਬਿਨ ਹੰਕਾਰ ਕਰੈ ਸਤ ਸੰਗਤ,
ਬਿਨਾ ਹੰਕਾਰ ਤੋਂ ਸਤ ਸੰਗਤ ਕਰਦੇ ਨੇ।
ਪੰਗਤ ਬੈਠ ਭਗਤ ਕਰ ਪਾਏ,
ਔਰ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਭਗਤੀ ਕਰਦੇ ਹਨ।
ਸ਼੍ਰੀ ਪ੍ਰਭ ਕੀ ਇੱਕ ਸ਼ਰਨ ਬਿਨਾ ਅਬ,
ਕੇਵਲ ਇੱਕ ਅਕਾਲ ਪੁਰਖ ਦੀ ਸ਼ਰਨ ਤੋਂ ਬਿਨਾ।
ਅਬ ਅਪਰ ਯਤਨ ਕੋ ਸਮੋ ਨਾ ਕਾਏ,
ਕਹਿੰਦੇ ਹੋਰ ਕੋਈ ਯਤਨ ਹੀ ਕੋਈ ਨਹੀਂ ਹੈ ਭਗਤ ਛੱਜੂ ਜੀ, ਇੱਕੋ ਇੱਕ ਯਤਨ ਹੈ ਪ੍ਰਭੂ ਦੀ ਸ਼ਰਨ ਚ ਪੈਣਾ।
ਯਾ ਤੇ ਗ੍ਰਸਤ ਬਿਖੈ ਉਪਦੇਸ਼ਨ,
ਇਸ ਕਰਕੇ ਗ੍ਰਸਤੀਆਂ ਨੂੰ ਉਪਦੇਸ਼ ਦਿੱਤਾ ਮਹਾਰਾਜ ਜੀ ਨੇ।
ਕਰਤ ਕਿਰਤ ਹਰ ਨਹਿ ਬਿਸਰਾਏ,
ਇਹ ਧਰਮ ਦੀ ਕਿਰਤ ਕਰਦਿਆਂ ਵੀ ਪ੍ਰਭੂ ਨੂੰ ਨਹੀਂ ਵਿਸਾਰਨਾ, ਅਕਾਲ ਪੁਰਖ ਨੂੰ ਨਹੀਂ ਭੁਲਾਉਣਾ।
ਗੋਹਰਾ ਆਇਸ ਗੁਰ ਕੀ ਪਾਏ ਕਰ, ਬੋਲਿਓ ਸਾਹ ਹੁਸੈਨ।
ਜਦੋਂ ਭਗਤ ਛੱਜੂ ਨੂੰ ਵੀ ਜਵਾਬ ਮਿਲਿਆ, ਹੁਣ ਸ਼ਾਹ ਹੁਸੈਨ ਨੂੰ ਆਗਿਆ ਮਿਲੀ, ਸ਼ਾਹ ਹੁਸੈਨ ਜੀ ਹੁਣ ਤੁਸੀਂ ਵੀ ਬੋਲੋ। ਤੇ ਸ਼ਾਹ ਹੁਸੈਨ ਜੀ ਅੱਗੋਂ ਬੋਲੇ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਏ ਵੇ ਅੜਿਆ। ਪਾਤਸ਼ਾਹ ਕਹਿੰਦੇ ਫਿਰ ਚੁੱਪ ਹੀ ਰਹੋ ਸ਼ਾਹ ਹੁਸੈਨ ਜੀ ਬੋਲਦੇ ਕਾਹਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।